ਦਸ ਪਾਤਸ਼ਾਹੀਆਂ ਰੂਪੇ ਨੂੰ ਗੁਰੂ ਗ੍ਰੰਥ ਜੀ ਨੂੰ ਪੂਰਨ ਦੇ ਕਿਉ ਆਤਮਾ ਦੁਆ ਸਰਬ ਸ਼ਾਂਤ ਮਨ ਸੰਗ ਲੇ ਤੇ ਕਦਨ ਸਵਾਮੀ ਕੁਦਰਤ ਕਵਨ ਹਮਾਰੇ ਸਾਧ ਸੰਗ ਨਾਨਕ ਜਸ ਗਾਏ ਜੋ ਪ੍ਰਗਤੀ ਸੱਚ ਪਿਆਰੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਰਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀ ਨਿਸ ਸਹਿਤ ਸੁਭਾਰੇ ਦਰਸ਼ਨ ਪਸਿਆ ਗੁਰੂ ਕੈ ਚਰਨ ਵਰਨ ਦੁਖ ਜਾਏ ਦਰਸ਼ਨ ਪਸਿਆ ਗੁਰੂ ਕੈ ਚਰਨ ਵਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾੜਤ ਪੰਦਾ ਪਿਸ ਲੱਗੈ ਹਰ ਨਾਜ ਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆਸਾੜਤ ਪੰਦਾ ਪਿਸ ਲੱਗੈ ਹਰ ਨਾਜ ਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਆ ਭਾਈ ਰਗੁਚੀਐ ਗਰ ਭੈ ਸੋ ਜਮ ਕੀ ਪਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰਹਿਣ ਬਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਿਸ ਕੋ ਸਾਧੂ ਭੇਟੀਐ ਸੁਧਰ ਗਏ ਹੋਏ ਕਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧਰਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਪ੍ਰਭ ਸੁਧਰਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਤਪੰਦਾ ਤਿਸ ਲੱਗੈ ਹਰ ਨਾਉਣਾ ਜਿੰਨਾ ਪਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਡੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ ਆਪ ਸਰਬੱਤ ਸੰਗਤਾਂ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਵਾਹਿਗੁਰੂ ਦੇ ਦਰ ਤੋਂ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ ਉਸ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਨੁੱਖਾ ਸਰੀਰ ਪ੍ਰਾਪਤ ਹੁੰਦਾ ਹੈ ਔਰ ਵਾਹਿਗੁਰੂ ਦੀ ਹੋਰ ਵਿਸ਼ੇਸ਼ ਸਾਡੀ ਕਿਰਪਾ ਹੋ ਜਾਏ ਤਾਂ ਫਿਰ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਏ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਦਾ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਾਰੇ ਗੁਰੂ ਨਾਨਕ ਦੇਵ ਜੀ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਤਸੰਗ ਭਾਵੇਂ ਹਰ ਰੋਜ਼ ਹੀ ਹੋ ਰਿਹਾ ਹੈ। ਕਥਾ ਸੋਮਵਾਰ ਤੋਂ ਲਗਾਤਾਰ ਆਨੰਦ ਮਾਣਦੇ ਆ ਰਹੇ ਹੋ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਸਮਾਗਮ ਰੱਖਿਆ ਹੋਇਆ ਹੈ ਉਸ ਦੇ ਵਿੱਚ ਆਪ ਜੀ ਨੇ ਸਤਿਗੁਰਾਂ ਦੀ ਸ਼ਹੀਦੀ ਵੀ ਸਰਵਣ ਕੀਤੀ। ਸ਼ਹੀਦੀ ਪਰਿਭਾਸ਼ਾ ਸਤਸੰਗਤ ਦੇ ਪ੍ਰਥਾਏ ਇਹੋ ਜਿਹੇ ਪ੍ਰਕਰਣਾਂ ਤੇ ਆਪ ਜੀ ਨੇ ਪਿੱਛੇ ਵਿਚਾਰ ਸਰਵਣ ਕੀਤੀਆਂ ਹਨ। ਅੱਜ ਚੱਲਦੀ ਹੋਈ ਕਥਾ ਜੀ ਵਿਚਾਰ ਵਿੱਚ ਸੰਗਰਾਂਦ ਦਾ ਦਿਹਾੜਾ ਆ ਗਿਆ ਹੈ, ਇਸ ਕਰਕੇ ਅੱਜ ਵਿਚਾਰ ਸੰਬੰਧਿਤ ਮਹੀਨੇ ਦੀ ਹੀ ਸ਼ੋਭਾ ਦਿੰਦੀ ਹੈ। ਇਸ ਕਰਕੇ ਜੋ ਹੜ੍ਹ ਦਾ ਮਹੀਨਾ ਚੜਿਆ ਇਹਦੀ ਵਿਚਾਰ ਹੋਏਗੀ। ਦਾਸ ਆਪਣੇ ਹਿਰਦੇ ਤੋਂ ਜੋ ਆਵਾਜ਼ ਉੱਠੀ ਹੈ ਉਹਨੂੰ ਰੋਕਣ ਦੇ ਵਿੱਚ ਇਹ ਮੇਰਾ ਆਪਣਾ ਬਲ ਕੰਮ ਨਹੀਂ ਕਰ ਰਿਹਾ। ਥਾਂ ਥਾਂ ਗੁਰਦੁਆਰੇ ਸਾਹਿਬਾਨਾਂ ਦੀਆਂ ਕਮੇਟੀਆਂ ਪ੍ਰਬੰਧ ਦੇਖਣ ਵਾਸਤੇ ਮਿਲਦਾ, ਸਾਰੇ ਚੰਗੇ ਮਾੜਾ ਚਾਹੀਦੇ ਆਪਣੇ ਆਪਣੇ, ਪਰ ਸ਼ਾਇਦ ਮੈਂ ਆਪਣੀ ਜ਼ਿੰਦਗੀ 'ਚ ਇਹ ਦ੍ਰਿਸ਼ ਪਹਿਲੀ ਵਾਰ ਦੇਖਿਆ ਹੈ ਕਿ ਪ੍ਰਧਾਨ ਜੋੜੀ ਵਜਾਉਂਦਾ ਹੋਵੇ, ਸਕੱਤਰ ਕੀਰਤੀ ਕਰੇ। ਜੇ ਪ੍ਰਧਾਨ ਜੀ ਨੂੰ ਕੀਰਤਨ ਆਉਂਦਾ, ਸਕੱਤਰ ਸਾਹਿਬ ਨੂੰ ਨਹੀਂ ਆਉਂਦਾ, ਸਕੱਤਰ ਨੂੰ ਆਉਂਦਾ, ਪ੍ਰਧਾਨ ਜੀ ਨੂੰ ਕੁਛ ਨਹੀਂ ਆਉਂਦਾ। ਇਹ ਤਾਲਮੇਲ ਇਹ ਵੀ ਇੱਕ ਗੁਰੂ ਦੀ ਬਖਸ਼ਿਸ਼ ਹੈ ਜੋ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਦਰਬਾਰ ਵਿੱਚ ਦੇਖਣ ਨੂੰ ਮਿਲੇ। ਇਹ ਭਾਵੇਂ ਕੋਈ ਪ੍ਰਬੰਧਕਾਂ ਦੀ ਵਡਿਆਈ ਸਮਝੇ, ਕੋਈ ਪੁੱਠਾ ਸਿਧਾਰਥ ਕੱਢੇ, ਨਹੀਂ ਤਾਂ ਅਗਲੇ ਦੀ ਬੁੱਧ ਤੇ ਹੈ। ਸੰਤਨ ਕੀ ਸੰਸਾਚੀ ਸਾਚੀ ਸੋ ਬੋਲੇ ਜੋ ਭੇਖਿਆ ਪਾਖੇ, ਜੋ ਕੀ ਵੇਖੇ ਉਹ ਹੈ। ਧੰਨਵਾਦ ਹੈ। ਇਸੇ ਤਰ੍ਹਾਂ ਪ੍ਰਬੰਧਕਾਂ ਵਿੱਚ ਹੋਣਾ ਚਾਹੀਦਾ ਹੈ, ਵੱਧ ਤੋਂ ਵੱਧ ਪਾਣੀ ਕੰਠ ਹੋਵੇ, ਕਥਾ ਕੀਰਤਨ ਦੇ ਨਾਲ ਜੁੜੀਆਂ ਆਤਮਾ ਪ੍ਰਬੰਧ ਵਿੱਚ ਹੋਣ, ਚੰਗੇ ਨੇਕ ਸੁਭਾਅ ਹੋਣ, ਤੇ ਅੱਜ ਦੇ ਬੱਚਿਆਂ ਤੇ ਵੀ ਬਹੁਤ ਅਸਰ ਪਏਗਾ। ਗੁਰੂ ਨਾਨਕ ਦੇ ਗਿਆਰਵੇਂ ਸਰੂਪ ਪਾਤਸ਼ਾਹ ਦਾ ਉਹ ਟਾਸਕਾ ਲੈ ਕੇ ਆਓ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਦੀ ਬਾਣੀ ਹੈ, ਇੱਕ ਉਹ ਅੰਕਾਰ ਤੋਂ ਲੈ ਕਰਕੇ 18-10-20 ਤੱਕ ਕੁਝ ਬਾਣੀਆਂ ਨੂੰ ਛੱਡ ਕੇ ਜੈਸਾ ਕਿ ਜਪਤੀ ਸਾਹਿਬ ਹੈ, ਬਾਕੀ ਬਾਣੀਆਂ ਰਾਗਾਂ ਦੇ ਵਿੱਚ ਹਨ। ਸ੍ਰੀ ਰਾਗ ਤੋਂ ਸ਼ੁਰੂ ਹੁੰਦਾ ਹੈ, ਜੈ ਜੈ ਬੰਤੀ ਤੇ ਸਮਾਪਤ ਹੁੰਦੇ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਰੀ ਗੰਧਾਰੀ ਬਿਰਾਗੜਾ ਬਠਨ ਸੋੜ ਧਨਾਸਰੀ ਜੈ ਸਿੰਘ ਗੋੜੀ ਬੈਰਾੜੀ ਤਲੰਗ ਸੂਹੀ ਬਿਰਾਗ ਲਕੋਣ ਰਾਮ ਕੁਲੀ ਨਟ ਨਾਰਾਇਣ ਮਾਲੀ ਘੋੜਾ ਮਾਰੂ ਤੁਕਾਰੀ ਕਿਦਾਰਾ ਪੈਰੋਂ ਬਸੰਤ ਸਾਰ ਮਲਾਰ ਕੰਧ ਦਾ ਕਲਿਆਣ ਪ੍ਰਭਾਤੀ ਜੈ ਜੈ ਇਕੱਤੀ ਰਾਗ। ਇਕੱਤੀ ਰਾਗਾਂ ਵਿੱਚ ਬਾਣੀ ਵੰਡੀ ਹੋਈ ਹੈ ਔਰ ਸਤਿਗੁਰਾਂ ਨੇ ਇਸ ਅੰਮ੍ਰਿਤ ਵਚਨਾਂ ਵਿੱਚ ਦੋ ਵਾਰਾਂ ਹੈ ਉਚਾਰਨ ਕੀਤੇ। ਇੱਕ 12 ਮਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦਰਿਆ ਰਾਵੀ ਦੇ ਕਿਨਾਰੇ ਪਰਮ ਪਵਿੱਤਰ ਉਪਦੇਸ਼ ਬਖਸ਼ ਕੀਤਾ, ਉਹ ਤੁਕਾਰੀ ਰਾਗ ਵਿੱਚ ਹੈ, ਉਹਦੇ 17 ਸ਼ਬਦ ਹਨ। 4 ਸ਼ਬਦ ਮੁਰਲੇ ਮੰਡਲ ਤੋਂ ਸੁਣ ਕੇ ਤਕਰਮਾ ਪੁਰਬ ਕਮਾਇਆ ਤੋਂ ਸ਼ੁਰੂ ਹੋ ਗਏ ਤੇ ਇੱਕ ਸ਼ਬਦ ਅਖੀਰਲਾ ਹੈ ਬੇ 10 ਮਹਾਰੁਤੀ ਤਿਥੀ ਵਾਰ ਬੋਲੇ, ਇਹਦੇ ਵਿਚਕਾਰ 12 ਸ਼ਬਦ ਹੋ ਗਏ। 12 ਤੇ 5 17 17 ਸ਼ਬਦ ਉਸ ਭਾਰੀ ਰਾਗ ਦੇ 12 ਹੁੰਦੇ ਤੇ ਫਿਰ ਜਗਿਆਸੂ ਨੂੰ ਇਹ ਸਵਾਲ ਪੈਦਾ ਹੋ ਸਕਦਾ ਹੈ ਕਿ ਜਦੋਂ 12 ਮਹਾ ਗੁਰੂ ਸਾਹਿਬ ਨੇ ਤੁਖਾਰੀ ਰਾਗ ਵਿੱਚ ਪਹਿਲੇ ਉਚਾਰਨ ਕੀਤਾ ਹੋਇਆ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੂਸਰਾ 12 ਮਹਾ ਮਾਧ ਰਾਗ ਵਿੱਚ ਉਚਾਰਨ ਦੀ ਕਿਉਂ ਲੋੜ ਹੈ? ਭਾਵੇਂ ਸਿੱਖ ਨੂੰ ਕਿੰਤੂ ਕਰਨ ਦਾ ਤਾਂ ਹੱਕ ਨਹੀਂ ਹੈ, ਸ਼ਾਗਾ ਕੀਤੀ ਤੇ ਸਿੱਖੀ ਗਈ, ਸਿੱਖੀ ਭਾਵਨਾ ਤੇ ਖੜੀ ਹੈ, ਪਰ ਇਸ ਨੂੰ ਸਮਝਣ ਦੇ ਪੱਖ ਦੇ ਨਾਲ ਇਸ ਸੰਸਾਰ ਨਿਵਰਤ ਕਰਨ ਵਾਸਤੇ ਕੋਈ ਹਰਜ ਨਹੀਂ ਇਸ ਬਾਤ ਨੂੰ ਸਮਝਣ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ 12 ਮਹਾ ਮਾਝ ਰਾਗ ਵਿੱਚ ਉਦੋਂ ਉਚਾਰਨ ਕੀਤਾ ਤੇ ਉਸ ਵੇਲੇ ਚੇਤਰ ਦੇ ਮਹੀਨੇ ਦੀ ਸ਼ੁਰੂਆਤ ਸੀ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਭਾਈ ਗੁਰਦਾਸ ਨੇ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰੋ, ਬਹੁਤ ਸਾਰੇ ਸਿੱਖਾਂ ਦੇ ਮਨ ਵਿੱਚ ਵੀ ਜਿਹੜੇ ਭੋਲੇ ਭਾਲੇ ਸੂਝਵਾਨ ਨਹੀਂ, ਬ੍ਰਾਹਮਣ ਦਾ ਇੱਕ ਭਰਮ ਜਾਲ ਪੂਰੇ ਭਾਰਤ ਦੇ ਕੋਨੇ ਕੋਨੇ ਚ ਫੈਲਿਆ ਹੋਇਆ ਸੀ। ਆਪਣੇ ਸਵਾਰਥ ਵਾਸਤੇ ਬ੍ਰਾਹਮਣ ਨੇ ਬਹੁਤ ਕੁਛ ਸੰਸਾਰ ਨੂੰ ਗਲਤ ਰਸਤੇ ਪਾਇਆ ਹੋਇਆ, ਨਵੇਂ ਨਵੇਂ ਭਰਮ, ਵਹਿਮ, ਡਰ, ਸਹਿਮ, ਮਨ ਘੜਤ, ਬਹੁਤ ਸਾਰੀਆਂ ਗੱਲਾਂ ਬ੍ਰਾਹਮਣ ਦੀਆਂ ਕੀਤੀਆਂ ਹੋਈਆਂ ਸਨ। ਤੇ ਬ੍ਰਾਹਮਣੀ ਮਤ ਵਿੱਚ ਇਹ ਵੀ ਕਿਹਾ ਗਿਆ ਸੀ ਅਗਰ ਕੋਈ ਬੱਚਾ ਕੱਤਕ ਦੇ ਮਹੀਨੇ ਜਨਮ ਲੈਂਦਾ ਹੈ ਤਾਂ ਉਹ ਬੱਚਾ ਚੰਗਾ ਨਹੀਂ। ਬ੍ਰਾਹਮਣ ਇਹ ਵੀ ਕਹਿੰਦਾ ਸੀ ਜੇ ਕੋਈ ਪੋਹ ਦੇ ਮਹੀਨੇ ਬੱਚਾ ਜਨਮ ਲੈਂਦਾ ਹੈ ਉਹ ਵੀ ਬੱਚਾ ਚੰਗਾ ਨਹੀਂ, ਕਿਉਂਕਿ ਇਹ ਮਹੀਨੇ ਚੰਗੇ ਨਹੀਂ, ਇਹਦੇ ਜਨਮ ਲੈਣ ਵਾਲਾ ਵੀ ਚੰਗਾ ਸੀ, ਉਹਦੇ ਨਾਲ ਨਫ਼ਰਤ ਕਰਦੇ ਸੀ। ਪਰਮੇਸ਼ਵਰ ਨੂੰ ਇਹ ਗੱਲ ਪਾਉਂਦੀ ਪ੍ਰਕਿਰਤੀ ਦੇ ਨਿਯਮ ਨਾਲ ਮਹੀਨੇ ਰੁੱਤਾਂ ਸਿੱਧਾ ਬਣਦੇ ਹੈ, ਇਹਨਾਂ ਲੋਕਾਂ ਨੇ ਇਹਦੇ ਨਾਲ ਵੀ ਧਰਮ ਨੂੰ ਜੋੜ ਦਿੱਤਾ। ਜਨਮ ਲੈਣਾ ਕਿਸੇ ਦੇ ਆਪਣੇ ਵਾਸਤਾ ਬਾਤ ਨਹੀਂ ਹੈ, ਤੇ ਫਿਰ ਆਪਣੇ ਆਪ ਨੂੰ ਹੀਣ ਭਾਵਤਾ ਵਿੱਚ ਉਹ ਜਨਮ ਬਤੀਤ ਕਰੇ ਵੀ ਮੈਂ ਮਾੜੇ ਮਹੀਨੇ ਚ ਪੈਦਾ ਹੋਇਆ, ਮੈਂ ਮਾੜਾ, ਇਹ ਲੋਕ ਚੰਗੇ ਨੇ ਮੈਂ ਮੰਦਾ। ਪਰਮੇਸ਼ਵਰ ਨੇ ਸੋਚਿਆ ਸੰਸਾਰ ਦੇ ਵਿੱਚ ਸਰੀਰ ਤਾਂ ਪ੍ਰਗਟ ਕਰਨਾ ਹੀ ਹੈ, ਨੀਚੋਂ ਊਚ ਕਰੇ ਮੇਰਾ ਗੋਬਿੰਦ ਦੇ ਮਹਾਵਾਕ ਅਨੁਸਾਰ ਪਹਿਲਾ ਜਾਮਾ ਕੱਤਕ ਦੇ ਮਹੀਨੇ ਪ੍ਰਗਟ ਕੀਤਾ, ਕਮ ਸੇ ਕਮ ਮੇਰਿਆਂ ਸਿੱਖਾਂ ਦੇ ਵਿੱਚ ਇਹ ਭਰਮ ਖਤਮ ਹੋ ਜਾਏ ਜੇ ਕੋਈ ਕਹੇ ਕੱਤਕ ਦੇ ਮਹੀਨੇ ਚ ਬੱਚਾ ਚੰਗਾ ਜੰਮਿਆ, ਚੰਗਾ ਬੱਚਾ ਚੰਗਾ ਨਹੀਂ ਹੈ ਮੰਦਾ ਹੈ, ਤਾਂ ਜਦੇ ਕਹੇ ਕਿ ਮੇਰਾ ਗੁਰੂ ਨਾਨਕ ਵੀ ਤਾਂ ਇਸ ਮਹੀਨੇ ਵਿੱਚ ਪ੍ਰਗਟ ਹੋਇਆ, ਇਹ ਮਹੀਨਾ ਤਾਂ ਸਾਰਿਆਂ ਤੋਂ ਚੰਗਾ ਹੈ। ਜਿਹਨੂੰ ਹੀਣ ਭਾਵਨਾ ਸੀ ਉਹਨੂੰ ਉੱਚਿਆਂ ਚੱਕ ਦਿੱਤਾ, ਨੀਚਾਂ ਨੀਵਿਆਂ ਦੀਵਾਂ ਪੜੀ, ਨੀਚਾਂ ਅੰਦਰ ਨੀਚਾ ਨੀਚੀ ਹੋਵਾ, ਨਾਨਕ ਤਿੰਨ ਕੇ ਸੰਸਾਰ ਸਾਥੀ ਬਣ ਗਏ, ਵੱਡਿਆਂ ਸੁੱਚਿਆ ਇਹ ਕਰਮ ਕੱਢ ਦਿੱਤਾ। ਬਾਕੀ ਮਹੀਨਾ ਰਹਿ ਗਿਆ ਪੋਹ ਦਾ, ਪੋਹ ਦੇ ਮਹੀਨੇ ਚ ਦਸਵਾਂ ਜਾਮਾ ਧਾਰਨ ਕਰ ਲਿਆ। ਹੁਣ ਬਾਤ ਮੁੱਕ ਗਈ, ਸਿੱਖਾਂ ਵਿੱਚੋਂ ਕਰਮ ਖਤਮ ਹੋ ਗਏ ਸਦਾ, ਬਲਕਿ ਦੂਸਰੇ ਭਰਮ ਮੰਨਣ ਵਾਲਿਆਂ ਵਾਸਤੇ ਵੀ ਇੱਕ ਸਹਾਰਾ ਬਣ ਗਿਆ। ਫਿਰ ਇੱਕ ਭਰਮ ਐਸਾ ਸੀ ਕਿ ਜਦੋਂ ਮਹੀਨਾ ਆਰੰਭ ਹੋਵੇ ਉਦੋਂ ਮਹੀਨੇ ਦਾ ਨਾਮ ਆਪਣੇ ਆਪ ਨਹੀਂ ਲੈਣਾ, ਇਹ ਦਿਮਾਗੀ ਗੁਲਾਮੀ ਸੀ ਜਿਹੜੀ ਬ੍ਰਾਹਮਣ ਦੀ ਪਾਈ ਹੋਈ ਸੀ। ਅਗਰ ਕਿਤੇ ਬ੍ਰਾਹਮਣਵਾਦ ਨੂੰ ਸਮਝਣਾ ਹੈ ਤਾਂ ਗੁਰਮਤਿ ਦੀ ਕਸਵੱਟੀ ਤੇ ਰੱਖ ਰੱਖ ਕੇ ਸਮਝੋ ਕਿ ਬ੍ਰਾਹਮਣਵਾਦ ਕੀ ਹੁੰਦਾ, ਇਹ ਸੀ ਬ੍ਰਾਹਮਣਵਾਦ। ਇਸ ਕਰਕੇ ਗੁਰੂ ਨੂੰ ਇਹ ਗੱਲ ਸਖ਼ਤ ਸ਼ਬਦਾਂ ਚ ਵੀ ਕਹਿਣੀ ਪਈ ਕਿ ਮੂਰਖ ਬ੍ਰਾਹਮਣ ਪ੍ਰਭੂ ਸੁਭਾਅ, ਐਸੇ ਬ੍ਰਾਹਮਣ ਡੂਬੇ ਪਾਰੀ ਨਿਰਾਪਰਾ ਚਿਤਵੇਂ ਹੋਇਆ। ਇੱਕ ਭਰਮ ਸੀ ਕਿ ਜਦੋਂ ਮਹੀਨਾ ਆਰੰਭ ਹੋਵੇ ਇਹਦਾ ਨਾਂ ਕਿਸੇ ਭਲੇ ਦੇ ਮੂੰਹੋਂ ਸੁਣੋ, ਕਿਸੇ ਭਲਾ ਮੂੰਹ ਕਿਹਦਾ ਸੀ, ਲੋਕਾਂ ਨੂੰ ਦੱਸਿਆ ਸੀ ਬ੍ਰਾਹਮਣ ਦਾ ਸਾਰਿਆਂ ਤੋਂ ਮੂੰਹ ਭਲਾ ਹੈ। ਤਿੰਨ ਵਰਨ ਉਹਦੀ ਸੇਵਾ ਕਰਨ, ਬੇਲਣ ਲੋਕ ਤਿੰਨ ਯੁੱਗ ਲੁੱਟ ਲੁੱਟ ਕੇ ਖਾਣ ਵਾਲਿਆਂ ਦਾ ਇਹ ਮੂੰਹ ਭਲਾ ਕਿਹਾ ਗਿਆ ਕਿ ਬ੍ਰਾਹਮਣ ਦੱਸੇ ਵੀ ਅੱਜ ਕਿਹੜਾ ਮਹੀਨਾ ਚੜਿਆ, ਚਾਹੇ ਜਜ਼ਬਾਨ ਨੂੰ ਪਹਿਲੀ ਪਤਾ ਕਿ ਹਾੜ ਦਾ ਮਹੀਨਾ ਚੜਿਆ, ਭਾਵੇਂ ਦਸ ਹਾੜ ਹੋ ਜਾਏ ਜ਼ਬਾਨ ਤੋਂ ਨਹੀਂ ਕਹਿ ਸਕੋ। ਕਿਉਂ? ਜੇ ਤੂੰ ਆਪਣੇ ਆਪ ਮਹੀਨੇ ਦਾ ਨਾਂ ਲਿਆ ਤੇਰੇ ਘਰ ਵਿੱਚ ਬਿਮਾਰੀ ਆ ਜਾਏਗੀ, ਤੇਰੇ ਪਸ਼ੂ ਮਰ ਜਾਣਗੇ, ਤੇਰਾ ਨੁਕਸਾਨ ਹੋਏਗਾ। ਕਿਉਂ? ਤੈਂ ਅਪਰਾਧ ਕਰ ਲਿਆ ਵੀ ਆਪਣੇ ਆਪ ਹੀ ਮਹੀਨੇ ਦਾ ਨਾਂ ਲਿਆ। ਇਹਨੂੰ ਕਹਿੰਦੇ ਸੀ ਦਿਮਾਗੀ ਕਲਾ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਗੱਲ ਨੂੰ ਲੰਬੀ ਨਾ ਕਰਾਂ, ਬੇਨਤੀ ਕੀਤੀ ਪਾਤਸ਼ਾਹ, ਕੁਝ ਭੋਲੇ ਵਾਲੇ ਸਿੱਖ ਵੀ ਕਈ ਵਾਰੀ ਭਰਮ ਕਰ ਜਾਂਦੇ ਹੈ ਕਿ ਤੁਹਾਡੇ ਨਾਲੋਂ ਭਲਾ ਮੂੰਹ ਕਿਹਦਾ ਹੋਊਗਾ, ਸੱਚੇ ਪਾਤਸ਼ਾਹ ਕੋਈ ਬਾਣੀ ਐਸੀ ਰਚ ਦਿਓ ਜਿਹਦੇ ਚ 12 ਮਹੀਨਿਆਂ ਦੇ ਨਾਂ ਆ ਜਾਣ ਤੇ ਅਸੀਂ ਤੁਹਾਡੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇੱਕ ਸਿੱਖ ਉਚਾਰਨ ਕਰੇ ਬਾਕੀ ਦੇ ਸੁਣ ਲੈਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪੰਜਵੇਂ ਜਾਮੇ ਚ ਜਿਹੜੀ ਜੋਤ ਗੁਰੂ ਨਾਨਕ ਦੀ, ਗੁਰੂ ਅਰਜਨ ਦੇਵ ਜੀ ਬੋਲੇ ਕਹਿਣ ਲੱਗੇ ਗੁਰਸਿੱਖੋ ਬਾਤ ਤੁਹਾਡੀ ਭਾਵੇਂ ਠੀਕ ਹੈ ਪਰ ਮੈਂ ਇੱਕ ਪੁੱਛਣੀ ਚਾਹੁੰਦਾ ਕਿ 12 ਮਾਹਾਂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਤੁਸੀਂ ਉੱਥੋਂ ਕਿਉਂ ਪੜ੍ਹ ਲਈ? ਸਿੱਖਾਂ ਨੇ ਜਵਾਬ ਦਿੱਤਾ, ਗਰੀਬ ਨਿਵਾਜ ਤੁਖਾਰੀ ਰਾਗ ਦਾ 12 ਮਾਹਾਂ ਉਹਦੀ ਭਾਸ਼ਾ ਬੜੀ ਕਠਿਨ ਹੈ, ਉਹਦੇ ਚ ਗੁਪਤਾ ਅਲੰਕਾਰ, ਉਹਦੇ ਚ ਬੜੀਆਂ ਬਰੀਕੀਆਂ। ਇਸ ਕਰਕੇ ਕੋਈ ਅਜਿਹੀ ਸਰਲ ਬਾਣੀ ਵਿੱਚ 12 ਮਾਹ ਉਚਾਰੋ ਜੇ ਅਰਥ ਕਰਨ ਵਾਲਾ ਵੀ ਗਿਆਨੀ ਸਿੰਘ ਨਾ ਹੋਵੇ ਤਾਂ ਕੰਮ ਸੇ ਕੰਮ ਅੱਧ ਪੱਲੇ ਪੈ ਜਾਏ ਫਿਰ ਵੀ ਕਾਫੀ, ਅੱਧਾ ਤਾਂ ਸਮਝ ਆ ਜਾਏ ਨਾ। ਗੁਰੂ ਅਰਜਨ ਦੇਵ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਗੁਰਸਿੱਖੋ ਵੀ ਅਗਰ ਇਹ ਬਾਤ ਹੈ ਤਾਂ 12 ਮਾਹ ਤਾਂ ਰਹੇਗਾ ਤੁਹਾਰੀ ਰਾਗ ਵਾਲੀ, ਤਾਂ ਮੈਂ ਉਸ 12 ਮਾਹੇ ਦਾ ਉਸ ਬਾਣੀ ਦਾ ਟੀਕਾ ਬਾਣੀ ਵਿੱਚ ਮਾਝ ਰਾਗ ਵਿੱਚ ਕਰ ਦੇਣਾ। 12 ਮਾਹ ਉਹੀ ਹੈ ਤੁਹਾਰੀ ਰਾਗ, ਅਸਾਰ ਸੁਣਦਾ ਤੇ ਸਲਗੈ ਜਿੱਥੇ ਕਿਹਾ ਨਾ, ਅਸਾਰ ਤਪੰਦਾ ਤੇ ਸਲਗੈ ਇਹ ਸ਼ਬਦ ਦੇ ਵਿੱਚ ਆਉਣਗੇ ਸ਼ਬਦ, ਅਸਾਰ ਭਲਾ ਸੂਰਜ ਗਗਨ ਤਪੈ ਧਰਤੀ ਦੂਬ ਸਹਿ ਸੋਖੈ ਅਗਨ ਪਤੈ, ਅਗਨ ਦਾ ਸੋਖੈ ਕਰੀਏ ਸੋਖੈ ਕਿਹੀ ਸੋਖੈ ਇਤਨਾ ਹਾਰੇ, ਰਤ ਵਿਰੈ ਸ਼ਾਇਦ ਅੰਤਕੈ ਟੀਂਡ ਲਵੈ ਮਨਵਾਰੇ, ਅਗਨ ਬਾਦ ਤੇਰੀ ਦੁਖਾ ਗਏ ਸੁਖ ਤੇ ਸਾਜ ਸਮਾਲੇ, ਨਾਨਕ ਜਿਸ ਨੂੰ ਇਹ ਮੰਨਦੀ ਹੈ ਬੜ ਜੀਵਨ ਪ੍ਰਭਨਾ ਦੇ। ਇਹ ਤੁਖਾਰੀ ਰਾਗ ਦੇ ਅੰਦਰ ਸਤਿਗੁਰਾਂ ਦੀ ਕੋਲ ਅਸਾਰ ਭਲਾ ਸੂਰਜ ਗਗਨ ਤਪੈ, ਗੁਰੂ ਨਾਨਕ ਸਾਹਿਬ ਨੇ ਇਸ਼ਾਰਾ ਦਿੱਤਾ ਵੀ ਆਕਾਸ਼ ਦੇ ਵਿੱਚੋਂ ਸੂਰਜ ਇੰਨਾ ਤਪਸ਼ ਦੇ ਦਿੰਦਾ ਧਰਤੀ ਤੇ ਇਸ ਤਪਸ਼ ਦਾ ਕੋਈ ਹਿਸਾਬ ਨਹੀਂ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੱਕ ਹੋਰ ਬੇਨਤੀ ਕੀਤੀ ਗਰੀਬਾਜ, 12 ਮਾਹ ਭਾਵੇਂ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਪਰ ਇਸ ਦੀ ਮਰਿਆਦਾ ਉਸ ਵੇਲੇ ਉਚਾਰਨ ਤਾਂ ਕੀਤਾ, ਆਪ ਕਿਰਪਾ ਕਰਕੇ ਮਰਿਆਦਾ ਬਣ ਲਿਆ। ਚੇਤਰ ਦੇ ਮਹੀਨੇ ਸੰਪੂਰਨ 12 ਮਾਹ ਉਚਾਰਨ ਕੀਤਾ ਜਿਹਦੇ 14 ਸ਼ਬਦ ਹਨ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਮੰਗਲ ਵਿੱਚ ਪਹਿਲਾ ਸ਼ਬਦ ਇਹ ਰੱਖਿਆ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਸ਼ਰੇ ਇਹ ਅਖੀਰ ਵਿੱਚ ਰੱਖਿਆ, ਵਿਚਾਲੇ 12 ਸ਼ਬਦ ਰੱਖੇ 12 ਮਹੀਨੇ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਮਰਿਆਦਾ ਬਣੀ, ਕਿਹਾ ਗੁਰਸਿੱਖੋ ਪਹਿਲਾਂ ਦੇਗ ਬਣਾ ਕੇ ਪਰਮੇਸ਼ਵਰ ਦੇ ਵਿੱਚ ਗੁਰੂ ਹਜ਼ੂਰੀ ਵਿੱਚ ਰੱਖਣੀ, ਉਸ ਤੋਂ ਬਾਅਦ 12 ਮਹੀਨੇ ਦਾ ਸੰਪੂਰਨ ਪਾਠ ਕਰਨਾ ਤੇ ਫਿਰ ਜਿਹੜਾ ਮਹੀਨਾ ਚੜਿਆ ਉਹਦਾ ਵਿਸ਼ੇਸ਼ ਕਰਕੇ ਉਸ ਪੌੜੀ ਦਾ ਦੁਬਾਰੇ ਪਾਠ ਕਰਨਾ। ਸੰਗਰਾਂਦ ਦੇ ਮਹੀਨੇ ਸੰਗਰਾਂਦ ਦੇ ਦਿਹਾੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪ ਜੋ ਮਰਿਆਦਾ ਬੰਨੀ ਉਹ ਸਿੱਖ ਜਗਤ ਵੀ ਅੱਜ ਤੱਕ ਉਸੇ ਤਰ੍ਹਾਂ ਪ੍ਰਚਲਿਤ ਹੈ। 12 ਮਹੀਨੇ ਦਾ ਪਾਠ ਹੋਣਾ, 12 ਮਾਈ ਦੀ ਵਿਚਾਰ ਹੋਣੀ, ਅਰਦਾਸ ਹੋਣੀ, ਵਿਸ਼ੇਸ਼ ਕਰਕੇ ਉਸ ਮਹੀਨੇ ਦਾ ਇੱਕ ਵਾਰੀ ਸ਼ਬਦ ਬਾਰੇ ਪੜਿਆ ਜਾਣਾ। ਐਸੀ ਪ੍ਰਥਾ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਤੋਂ ਸ਼ਰੀਫਾ ਹੈ। ਇਹ ਦੂਸਰਾ ਪੱਖ ਹੈ ਕਿ ਸੰਗਰਾਂਦ ਦੀ ਪਰਿਭਾਸ਼ਾ ਕੀ, ਸੰਗਰਾਂਦ ਕਿਹਨੂੰ ਕਹਿੰਦੇ, ਕਿਵੇਂ ਬਣਦੀ ਹੈ। ਆਪਾਂ ਇਹਨਾਂ ਗੱਲਾਂ ਵਿੱਚ ਬਹੁਤ ਟਾਈਮ ਨਾ ਖੋਲੇਗੇ। ਸੰਖੇਪ ਦੇ ਨਾਲ ਮੈਂ ਬੇਨਤੀ ਕਰਦਾ ਕਿ ਇਸ ਦਾ ਸ਼ੁੱਧ ਸ਼ਬਦ ਸੰਸਕ੍ਰਿਤ ਦੇ ਵਿੱਚ ਦੋ ਤਿੰਨ ਨਾਮਾਂ ਦੇ ਨਾਲ ਪੁਕਾਰਿਆ ਜਾਂਦਾ ਹੈ। ਇਹਨੂੰ ਸੰਕ੍ਰਾਂਤੀ ਕਹਿੰਦੇ ਆ ਸੰਸਕ੍ਰਿਤ ਵਿੱਚ। ਸੰਗ ਦਾ ਅਰਥ ਹੈ ਕਈ ਪ੍ਰਕਾਰ, ਕ੍ਰਾਂਤੀ ਦਾ ਅਰਥ ਹੈ ਤਬਦੀਲੀ। ਕ੍ਰਾਂਤੀ ਵਾਸਤੇ ਜਦੋਂ ਸੂਰਜ ਔਰ ਧਰਤੀ ਦੇ ਸੰਯੋਗ ਨਾਲ ਪ੍ਰਕਿਰਤੀ ਦੇ ਵਿੱਚ ਕੋਈ ਕ੍ਰਾਂਤੀ ਆ ਜਾਵੇ। ਦੂਸਰਾ ਇਹਦਾ ਨਾਮ ਹੈ ਕਿ ਜਦੋਂ ਸੂਰਜ ਦੂਸਰੀ ਰਾਤ ਵਿੱਚ ਸੰਕਰਮਣ ਕਰੇ, ਸੰਕਰਮਣ ਦੇ ਨਾਮ ਚੜ੍ਹਾਈ ਕਰੇ, ਜਿਵੇਂ ਬਾਦਸ਼ਾਹ ਸੰਕਰਮਣ ਸ਼ਬਦ ਕਹਿੰਦੇ, ਫੌਜਾਂ ਟੁੱਟ ਕੇ ਪੈ ਜਾਂਦੀਆਂ ਦੁਸ਼ਮਣ ਚੜ੍ਹਾਈ ਕਰਨੀ, ਤੇ ਰਾਸ ਨਵੀਂ ਦੇ ਵਿੱਚ ਸੂਰਜ ਨੇ ਚੜ੍ਹਾਈ ਕੀਤੀ, ਚੜ੍ਹੇ ਆਉਂਦੇ ਵਿੱਚ। ਤੀਸਰਾ ਇਹਦਾ ਨਾਮ ਹੈ ਸੂਰਿਆ ਕ੍ਰਾਂਤੀ, ਸੂਰਜ ਦੇ ਨਾਲ ਜੋ ਕ੍ਰਾਂਤੀ ਆਈ ਹੈ। ਤਕਰੀਬਨ ਨੇੜੇ ਤੇੜੇ ਅਰਥ ਨੇ ਸਾਰੇ, ਇੱਕ ਦੂਜੇ ਦੇ ਸਹਾਇਕ, ਕਿਉਂਕਿ ਕੋਈ ਬਹੁਤਾ ਜ਼ਿਆਦਾ ਤਰਕ ਨਹੀਂ ਲੈ ਜਾਂਦਾ। ਤੋ ਇਸ ਕਰਕੇ ਇਹ ਸੰਗਰਾਂਦ ਦੀ ਪਰਿਭਾਸ਼ਾ ਹੈ। ਇਹਨੂੰ ਸਮਝਣਾ ਹੋਵੇ ਤਾਂ ਇਹਨੂੰ ਸਮਝ ਲਓ ਰਾਸ ਕੀ ਹੁੰਦੀ ਹੈ। ਰਾਸ ਨਾਮ ਰਸਤੇ ਦਾ ਹੈ। ਸੰਸਕ੍ਰਿਤ ਜਿਹਨੂੰ ਰਾਸੀ ਕਹਿੰਦੇ ਨੇ, ਰਾਸ ਕਹਿੰਦੇ ਨੇ, ਆਪਣੀ ਭਾਸ਼ਾ ਜਿਹਨੂੰ ਰਸਤਾ ਕਿਹਾ ਜਾਂਦਾ। ਸੂਰਜ ਦੇ ਸੰਯੋਗ ਨਾਲ ਧਰਤੀ ਦੇ ਉੱਤੇ 12 ਰਸਤੇ ਬਣੇ ਹੋਏ, ਇਸ ਕਰਕੇ ਉਹਨਾਂ ਨੂੰ 12 ਰਸਾਂ ਕਿਹਾ ਜਾਂਦਾ। ਇਉਂ ਸਮਝ ਲਓ ਕਿ 12 ਰਸਤੇ ਹੋਣ, ਕੋਈ 30 ਫੁੱਟ ਦਾ ਹੋਵੇ, ਕੋਈ 28 ਫੁੱਟ ਦਾ ਹੋਵੇ, ਕੋਈ 31 ਫੁੱਟ ਦਾ ਹੋਵੇ, ਇਸ ਤਰ੍ਹਾਂ। ਤੇ ਜਦੋਂ ਕੋਈ ਵਾਹੀਕਲ ਉਹਦੇ ਵਿੱਚ ਚੱਲਦਾ ਹੈ ਤਾਂ ਉਨੀ ਦੇਰ ਤੱਕ ਭਾਵੇਂ ਇੱਧਰਲੇ ਕਿਨਾਰੇ ਭਾਵੇਂ ਇੱਧਰਲੇ ਉਹਦੇ ਵਿੱਚ ਵਿੱਚ। ਤੇ ਸੂਰਜ ਹਰ ਦਿਨ ਪ੍ਰਤੀ ਦਿਨ ਇੱਕ ਪਾਸੇ ਜਿੱਥੋਂ ਪ੍ਰਵੇਸ਼ ਹੋਇਆ ਰਸਤੇ ਦੇ, ਦੂਸਰੇ ਪਾਸੇ ਨੂੰ ਹੌਲੀ ਹੌਲੀ ਆਉਂਦਾ ਚਲਾ ਜਾਂਦਾ। ਜਦੋਂ ਉਹ ਰੇਖਾ ਪਾਰ ਕਰ ਜਾਂਦਾ, ਪਹਿਲੇ ਦਿਨ ਅਸਲੇ ਅਗਲੇ ਰਸਤੇ ਵਿੱਚ ਆ ਜਾਂਦਾ ਹੈ, ਤੇ ਉਦੋਂ ਕਿਹਾ ਜਾਂਦਾ ਵੀ ਸੂਰਜ ਨਵੀਂ ਰਾਸ ਵਿੱਚ ਆ ਗਿਆ। ਸੂਰਜ ਦੇ ਨਵੀਂ ਰਾਸ ਵਿੱਚ ਆਉਣ ਕਰਕੇ ਹੀ ਸੰਕ੍ਰਾਂਤੀ ਬਣੀ। ਇਹ ਕਿਸੇ ਮਨੁੱਖ ਦੀ ਨਹੀਂ ਬਣਾਈ ਹੋਈ, ਕੁਦਰਤ ਦੀ ਬਣਾਈ ਹੋਈ। ਦੂਸਰਾ, ਸੰਗਰਾਂਦ ਨੂੰ ਬ੍ਰਾਹਮਣ ਨੇ ਸੂਰਜ ਦਾ ਦਿਨ ਮੰਨ ਕੇ ਸੂਰਜ ਦੀ ਪੂਜਾ ਆਰੰਭ ਕੀਤੀ ਹੋਈ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਤੁਸੀਂ ਦਿਹਾੜਾ ਤਾਂ ਉਹ ਨਹੀਂ ਰੱਖਣਾ ਜਿਹੜਾ ਲੋਕਾਂ ਨੂੰ ਯਾਦ ਰਹਿ ਜਾਏ, ਲੇਕਿਨ ਪੂਜਾ ਸੂਰਜ ਦੀ ਨਹੀਂ ਕਰਨੀ। ਇਹ ਕਿਰਤਮ ਪੂਜਾ ਤੁਸੀਂ ਪੂਜਾ ਸੰਗਰਾਂਦ ਵਾਲੇ ਦਿਨ ਕਰਤੇ ਦੀ ਕਰਦੇ, ਉਹ ਪ੍ਰਕਿਰਤੀ ਦੇ ਜਾਨਣ ਦੀ ਪੂਜਾ ਕਰਦੇ ਆ ਸੂਰਜ ਦੀ, ਤੇ ਤੁਸੀਂ ਸੰਗਰਾਂਦ ਵਾਲੇ ਦਿਨ ਗੁਰਬਾਣੀ ਇਸ ਜੱਗ ਮੈਂ ਚਾਨਣ ਇਹਦੀ ਪੂਜਾ ਕਰਦੇ। ਗੁਰਬਾਣੀ ਵੀ ਚਾਨਣ, ਇਸ ਚਾਨਣ ਦੀ ਪੂਜਾ, ਗਿਆਨ ਦੀ ਪੂਜਾ। ਜੇ ਕੋਈ ਸੂਰਜ ਦੀ ਪੂਜਾ ਅੱਜ ਦੇ ਦਿਨ ਕਰਦਾ ਤੇ ਫਿਰ ਵੀ ਬੜੀ ਭੁੱਲ ਹੈ, ਤੇ ਉਹ ਫਿਰ ਮਨਮਤ ਹੈ, ਫਿਰ ਬ੍ਰਹਮਣਵਾਦ ਦੀ ਹੈ। ਪਰ ਜਦੋਂ ਗੁਰਸਿੱਖ 12 ਮਾਹੇ ਦਾ ਪਾਠ ਕਰਨ, ਗੁਰਬਾਣੀ ਦੀ ਵਿਚਾਰ ਕਰਨ, ਫਿਰ ਇਹ ਗੁਰਮਤ ਹੈ, ਪਰਮੇਸ਼ਵਰ ਦਾ ਚਿੰਤਨ ਕਰਨ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਆਗਿਆ ਦਿੱਤੀ, ਤੇ ਜੋ 12 ਮਹਾ ਹੈ ਇਹਨੂੰ 6 ਭਾਵਾਂ ਵਿੱਚ ਵੰਡਿਆ ਹੋਇਆ। ਮੈਂ ਸੰਖੇਪ ਨਾਲ 12 ਮਾਹੇ ਦੇ ਆਪ ਜੀ ਨੂੰ ਬੇਨਤੀ ਰੂਪ ਦੇ ਦਰਸ਼ਨ ਕਰਾਉਣਾ ਚਾਹੁੰਦਾ, ਸੰਖੇਪ ਤੋਂ ਸੰਖੇਪ, ਵੀ ਇਹ 12 ਭਾਵ ਹਨ 12 ਮਾਹੇ ਵਿੱਚ। 6 ਭਾਵ ਹਨ, 12 ਗਲਤੀ ਨਾਲ ਕਿਹਾ ਗਿਆ, 6 ਭਾਵਾਂ ਵਿੱਚ 12 ਮਹੀਨੇ ਦਾ ਉਪਦੇਸ਼ ਵੰਡਿਆ ਹੋਇਆ। ਪਹਿਲਾ ਹੈ ਉਪਦੇਸ਼ ਆਤਮਕ ਭਾਵ। ਉਪਦੇਸ਼ ਆਤਮ ਭਾਵ ਜੀ ਕੀ ਹੈ? ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਘਣਾ, ਇਹ ਉਪਦੇਸ਼ ਆਤਮ ਭਾਵ 12 ਮਾਹੇ ਵਿੱਚ ਮੌਜੂਦ ਹੈ। ਦੂਸਰਾ, ਪ੍ਰੇਮ ਆਤਮਕ ਭਾਵ। ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀ ਹਰ ਜਾਏ, ਇਹ
प्रेम आत्म भाव है, फिर ये वियोग आत्म भाव है। बेमुख होए राम ते लकड़ जन वियोग, वियोग आत्म भाव है। संयोग आत्म भाव किच पुनी बट भागड़ी भर पाया हरा, ये संयोग आत्म भाव है। फिर हलीमी आत्म भाव भी है, हलीमी आत्म भाव दे विच आप जी पढ़ते हो विचारते हो माघ मंजन संसाधवा धूड़ी कर स्नान, यह हलीमी आत्म भाव है। सेवा भाव है आनंद आत्म भाव, फलगुण आनंद उपार्जन हर सज्जन प्रगटे आए, यह छे भावों के संपूर्ण बारह मां समाप्त हो जाता है। गुरु कृपा करे यह संखेप के नाल बारह माही के दर्शन हैं। इस बाणी का समुचा भाव की है, यह छे भावों के बनी हुई है और इस महाराज ने बड़े प्रमाण दृष्टांत दे दे करके जीवन समझाया है। अज जिस महीने की संगरांद इकट्ठे हुए हैं, यह जो पिछला महीना से वह जेठ से, यह हाड़ का महीना है। इन असाड़ लिखा है क्योंकि वे अर्थ भाव के बोध भाव है, उस तरह हाड़ के दो महीनों की एक रुत होंगी है, चेत और बसाख महीने दो रुत एक है, उन बसंत रुत नहीं। जेठ के हर महीने दो रुत एक है, इन ग्रीक रुत कहने, ग्रीक रुत अत गाखड़ी, जेठ अखाड़ है कांच सी एक रुत है। इस रुत का दूसरा महीना शुरू होया, पहली रुत जिहड़ा इस रुत का पहला महीना समाप्त हो गया, कर अज नवा महीना। इन कहने ग्रीक रुत सौन के भादरों, यह नाम है पाव स्रुत बरखा, असू ते कत्ता सर्द रुत, मगर ते कोक शिशिया रुत, माघ ते फगन हिम कर रुत। यह छे रुतां की बाणी विच गुरु अर्जन देव जी ने कृपा की हुई है, रुतां की बाणी अलग है। सो सतगुरु महाराज साहब जी बख्शिश करन, आओ मन वृत्तियां एकाग्र करो। जिस प्रकार सतगुरु का परम पवित्र उपदेश समुचा सारी जिहड़ी बाणी है वो उपदेश रूप भी है, ये कोई दो राव नहीं, उपदेश भी देती है, पर कला उपदेश ही ना समझ लेना। गुरबाणी नाम रूप भी है, गुरबाणी पढ़द्या पढ़द्या ये भी कला ज्ञान ही लै रहे, गुरबाणी के नाम का रस भी लै रहे। अमृत बाणी हर हर तेरी सुन सुन हो गए, परम गति नाम ने देनी है, परम गति गुरबाणी दे रही है, फर्क दसो की है। जे कोई बाणी को तोड़न वास्ते कहे भी बाणी तो है उपदेश रूप, ज्ञान प्राप्त करने वास्ते नाम हो रहा है बाणी हो रहा है, गुरु कह रहे बहुत बड़ी कुल है, नादानी साफ हो जाएगी। जिम्मे दुध की हर बूंद घी की मात्रा है ना, बनस्पति की हर एक किले अग्नि है, बस इस तरह गुरबाणी के हर अक्षर के नाम से ज्ञान है। सो जिस प्रकार सतगुरु कृपा करते हैं, श्रवण करो जी, जिस प्रकार गुरु जी का इस महीने का उपदेश है।
श्री वाहिगुरु जी आषाढ़ तपंदा किस लगे हर महोना जिन्ना पास।
सतगुरु महाराज साहब जी इस महीने प्रकृति के अंदर जो प्रभाव पै रहा है तपस का, वह ही प्रमाण दे रहे। तपस दो प्रकार की है, एक तो बाहर की है, जैसा कि सूरज के नाल ग्रीक रूप के बहुत तपस पै रही है। बाहर की तपस इतनी खतरनाक नहीं है जितनी अंदर की तपस खतरनाक है। जदों हिरदा तपदा हो गए तो शरीर भावे हिमालय दिया बर्फानी पहाड़ियों के क्यों ना हो, फिर भी वह भट के दाने की तरह पुजता होगा। जीव तपत है दारों तप तप खपै बहुत गुस्सा, इस करके वह तपश है अंदर अंदर तपाउण वाले काम करो लोभ हंकार ईर्ष्या द्वेष आदि। ਤੇ ਦੋਨੋਂ ਪ੍ਰਕਾਰ ਦੀ ਤਪਸ਼ ਇੱਕ ਤਨ ਨੂੰ ਤਪਾਉਂਦੀ ਹੈ, ਇੱਕ ਮਨ ਨੂੰ। ਤੇ ਹੁਣ ਸਰੀਰ ਤੱਤੀ ਕਵੀ ਤੇ ਸੀਸ ਵਿੱਚ ਰੇਤ ਤੱਤਾ, ਇਦੋਂ ਵੱਧ ਤਪਾਉਣ ਵਾਲੀ ਸੂਰਜ ਤਪਸ਼ ਨਹੀਂ ਹੋ ਸਕਦੀ। ਤਤ ਹੋ ਗਈ, ਪਰ ਗੁਰੂ ਸਾਹਿਬ ਨੇ ਕੀ ਹੈ, ਹਮ ਸ਼ਾਂਤ ਹੈ ਹਰੀ ਨਾਮ ਸੇ, ਹਰ ਕਾ ਨਾਮ ਹਿਰਦੇ ਤੇ ਆਏ ਕਿਹਾ। ਸੰਗੀਆਂ ਸਾਥੀਆਂ ਨੂੰ ਇਸ ਭਾਵਨਾ ਨਾਲ ਤੇ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਚਿੰਤਨ ਨਹੀਂ ਹੈ, ਇਹ ਮਹੀਨਾ ਬਾਹਰ ਤੋਂ ਵੀ ਤਪਾਏਗਾ ਤੇ ਅੰਦਰ ਤੋਂ ਵੀ ਕਾਮ ਕਰੋ ਤਪਾਉਣਗੇ। ਨਾ ਹੋ ਸ਼ਬਦ ਪਤੀ ਦਾ ਵਸ ਹੈ, ਤੇ ਜਦੋਂ ਪਤੀ ਕਹਿ ਦਿੱਤਾ ਤਾਂ ਔਰਤ ਦੀ ਗੱਲ ਜ਼ਰੂਰ ਹੈ, ਪਤੀ ਤਾਂ ਕਿਸੇ ਪਤਨੀ ਦਾ ਹੀ ਹੋ। ਇਹਦੇ ਵਿੱਚ ਇਹਨੂੰ ਇਹ ਕਿਹਾ ਜਾਂਦਾ ਹੈ ਜਿਹੜੇ ਅਲੰਕਾਰ ਹਨ ਉਹਨਾਂ ਦੇ ਵਿਸ਼ਵਾਸ ਨੇ ਰੂਪਕ ਅਲੰਕਾਰ ਬਣੇ ਗੁਰਬਾਣੀ ਦੇ। ਔਰਤ ਦੇ ਪਤੀ ਦਾ ਇਹ ਸੰਕਲਪ ਲੈ ਕੇ ਬਾਣੀ ਦੇ ਵਿੱਚ ਆਤਮਾ ਔਰ ਪਰਮਾਤਮਾ ਦੀ ਗੱਲ ਕੀਤੀ, ਪ੍ਰਮਾਣ ਦਿੱਤਾ ਬਾਹਰ ਤੇ ਬਾਤ ਕੀਤੀ ਅੰਦਰ। ਤੇ ਬਾਹਰ ਦੇ ਦ੍ਰਿਸ਼ਟਾਂਤ ਵਿੱਚ ਜਿਹੜੀ ਪਤੀਵਰਤਾ ਔਰਤ ਹੈ, ਜਿਸ ਦਾ ਪਤੀ ਨਾਲ ਸਨੇਹ ਹੈ, ਜਿਹਦਾ ਪਤੀ ਵੀ ਉਹਦੇ ਨਾਲ ਸਨੇਹ ਕਰ ਰਿਹਾ ਹੈ, ਪਰ ਸਨੇਹ ਵੀ ਕੈਸਾ ਕਰ ਰਹੇ ਨੇ, ਸਰੀਰ ਦੋ ਦਿਸਦੇ ਹੈ ਪਰ ਖਿਆਲ ਇੱਕ ਹਨ। ਤਾਂ ਫਿਰ ਇਹ ਨਾ ਆਖਿਆ ਕਿ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਤਾਂ ਫਿਰ ਕਹੀ ਸੋਏ। ਜਿਹੜੇ ਇਸ ਭਾਵ ਵਿੱਚ ਰਹਿੰਦੇ ਨੇ, ਅਗਰ ਉਸ ਪਤੀ ਵਰ ਦਾ ਔਰਤ ਦਾ ਪਤੀ ਕਿਸੇ ਕਾਰਨ ਵਿਛੜ ਜਾਏ, ਦੂਰ ਚਲਾ ਜਾਏ, ਪ੍ਰਦੇਸ਼ ਵਿੱਚ ਚਲਾ ਜਾਏ, ਪਤੀ ਦੇ ਨਾ ਹੋਣ ਕਰਕੇ, ਤੇ ਉਸ ਨੂੰ ਹਰ ਦਾ ਮਹੀਨਾ ਵੀ ਤਪਾ ਰਿਹਾ ਤੇ ਅੰਦਰ ਤੋਂ ਪਤੀ ਦਾ ਵਿਛੋੜਾ ਵੀ ਤਪਾ ਰਿਹਾ। ਇਸ ਨੂੰ ਗੁਰਬਾਣੀ ਵਿੱਚ ਐਸਾ ਵੀ ਕਿਹਾ ਹੈ, ਰੁਖੋ ਭੋਜਨ ਭੂਮ ਸੈਨ ਸਖੀ ਪ੍ਰਹਿ ਸੰਸੋਰ। ਖਾਣ ਨੂੰ ਰੁੱਖਾ ਭੋਜਨ ਹੋਵੇ, ਸੌਣ ਨੂੰ ਮੰਜਾ ਬਿਸਤਰਾ ਨਾਲ ਜੁੜੇ, ਮੰਜੇ ਪੈਣਾ ਪੈ ਜਾਏ। ਪਤੀ ਵਰਤਾ ਔਰਤ ਕਹਿੰਦੀ, ਅਗਰ ਪਤੀ ਹੈ ਤਾਂ ਸੰਸਾਰ ਦੇ ਸਾਰੇ ਸੁੱਖ ਮੇਰੇ ਕੋਲ, ਪਰ ਜਿਹਦਾ ਪਤੀ ਉਹਨੂੰ ਜਿਉਂਦੀ ਜਿਉਂਦੀ ਨੂੰ ਨਾਰੇ ਕੇ ਤਰਫਾ ਰਿਹਾ ਹੈ ਕਿਸਾਨਾਂ ਦੀ ਤਰ੍ਹਾਂ, ਕਿ ਅਜਿਹੇ ਪਤੀ ਦਾ ਵਿਛੋੜਾ ਹੋਣ ਤੋਂ ਕੋਈ ਬਹੁਤਾ ਫਰਕ ਨਹੀਂ ਪਏਗਾ। ਇਹ ਤਾਂ ਉਸ ਪਤੀ ਸਤੀ ਦੀ ਬਾਤ ਹੈ, ਇੱਥੇ ਆਰਾਮ ਕਾਬੂ ਕਰਦੇ। ਅਸਾੜ ਤਕੁੰਦਾ ਕਿਸ ਲੱਗਾ ਹੈ, ਹਰ ਨਾ ਹੋਣ ਜਿੰਨਾ ਪਾਸ। ਹੁਣ ਅੰਤਰੀ ਭਾਗ ਦੇ ਵਿੱਚ ਮਹਾਰਾਜ ਕਹਿੰਦੇ ਆਸਾੜ ਤੇ ਆਸਾਂ ਦਾ, ਉਮੀਦਾਂ ਦਾ ਸਾੜ ਪਿਆ ਹੋਇਆ ਸਾਡੇ ਅੰਦਰ, ਇਹ ਹਿਰਦਾ ਤਪ ਰਿਹਾ ਕਾਮ ਕ੍ਰੋਧ ਦੇ ਵਿੱਚ। ਅਸਾੜ ਤਕੁੰਦਾ ਕਿਸ ਲੱਗਾ ਹੈ, ਤੇ ਜਿੱਥੇ ਹਾੜ ਦਾ ਮਹੀਨਾ ਬਾਹਰ ਹੈ ਗੁਰੂ ਪਿਆਰਿਓ, ਉੱਥੇ ਸਾਰਿਆਂ ਮਹੀਨਿਆਂ ਦਾ ਸਮੁੱਚਾ ਇਹੀ ਭਾਵ ਸਮਝਣਾ, ਸ਼ਬਦ ਕਿਸੇ ਮਹੀਨੇ ਦਾ ਹੋਵੇ, ਜਿਵੇਂ ਹਾੜ ਸ਼ਬਦ ਹੈ, ਇੱਥੇ ਕਿਹਾ ਜਾਏਗਾ ਵੀ ਮਨੁੱਖਾ ਸਰੀਰ ਰੂਪੀ ਹਾੜ ਦਾ ਮਹੀਨਾ। ਮਨੁੱਖਾ ਸਰੀਰ ਰੂਪੀ ਹਾੜ ਦੇ ਮਹੀਨੇ ਤਪਸ ਉਹਨਾਂ ਨੂੰ ਅੰਦਰੋਂ ਵਿਆਪ ਰਹੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਜਿਨ੍ਹਾਂ ਦੇ ਹਿਰਦੇ ਚ ਉਸ ਪਤੀ ਪਰਮਾਤਮਾ ਦਾ ਵਿਛੋੜਾ ਹੋਇਆ ਹੋਇਆ ਹੈ, ਵਿਛੋੜੇ ਦੇ ਵਿੱਚ ਜੀਵ ਰੂਪ ਇਸਤਰੀ ਤੜਫ ਰਹੀ ਹੈ, ਉਹਨਾਂ ਨੂੰ ਮਨੁੱਖਾ ਸਰੀਰ ਰੂਪੀ ਹਾੜ ਦਾ ਮਹੀਨਾ ਸਵਾਏ ਮਾਨ ਨਹੀਂ ਬਲਕਿ ਤਪ ਰਿਹਾ ਹੈ, ਅੰਦਰੋਂ ਵੀ ਤਪਦਾ ਬਾਹਰੋਂ ਵੀ ਤਪਦਾ। ਅਸਾੜ ਤਪੰਦਾ ਕਿਸ ਲਗਾ ਇਸ ਉਹਨਾਂ ਨੂੰ, ਹਰੀ ਪਰਮੇਸ਼ਵਰ ਵਾਹਿਗੁਰੂ ਨਾ ਹੋ ਪਤੀ, ਪਰਮਾਤਮਾ ਰੂਪੀ ਪਤੀ ਜਿਨ੍ਹਾਂ ਦੇ ਕੋਲ ਨਹੀਂ, ਵਿਛੋੜਾ ਪੈ ਗਿਆ ਜੀਵਾਤਮਾ ਲੱਭਦਾ ਨਹੀਂ। ਸੋ ਇਸ ਕਰਕੇ ਬਾਹਰ ਦੀ ਤਪਸ ਵੀ ਕੁਛ ਨਹੀਂ ਵਿਗਾੜ ਸਕਦੀ ਜੇ ਪਰਮੇਸ਼ਵਰ ਦਾ ਨਾਮ ਇਹਦੇ ਵਿੱਚ ਪ੍ਰਹਲਾਦ ਦੀ ਸਾਖੀ ਲਓ, ਚਿਤ ਕਾਹ ਦੇ ਵਿੱਚ ਵੀ ਰੱਖਿਆ, ਅੱਗ ਲਾਈ ਨਹੀਂ ਸੜਿਆ, ਤੇ ਭਾਈ ਮਰਦਾਨੇ ਨੂੰ ਤਪਦੇ ਕੜਾਹੇ ਵਿੱਚ ਤਪਾ ਕੇ ਕੌਡਾ ਰਾਗ ਖਾਣਾ ਚਾਹੁੰਦਾ ਹੈ। ਤੇ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਸੀ ਮਰਦਾਨਿਆਂ, ਸਤਨਾਮ ਵਾਹਿਗੁਰੂ ਹੈ, ਇਹ ਤਪਦਾ ਕੜਾਹਾ ਠਰ ਜਾਏਗਾ। ਗੁਰੂ ਨਾਨਕ ਨੇ ਕਿਰਪਾ ਕੀਤੀ, ਤਪਦ ਕੜਾਹਾ ਬੁਝ ਗਿਆ। ਗੁਰ ਸ਼ੀਤਲ ਨਾਮ ਦੇ ਵਿੱਚ ਬਹੁਤ ਵੱਡੀਆਂ ਬਰਕਤਾਂ ਹਨ। ਕੱਲ ਤਾਤੀ ਠੰਡਾ ਹਰਦਾ, ਨਾਮ ਠੰਡਾ ਹੈ। ਢਾਈ ਸਾਹਿਬ ਭਾਈ ਵਿਧੀ ਚੰਦੀ ਹੈ, ਮਗਰ ਪੁਲਿਸ ਲੱਗੀ ਹੈ, ਲੋਕਾਂ ਨੂੰ ਜਗ੍ਹਾ ਨਹੀਂ। ਗੁਰੂ ਘਰ ਦਾ ਇੱਕ ਬਹੁਤ ਵੱਡਾ ਕਾਰਜ ਕਰਕੇ ਆਇਆ, ਜਬਰਦਸਤੀ ਗੁਰਸਿੱਖਾਂ ਦੇ ਕੋਲੋਂ ਖੋਹੇ ਹੋਏ ਦਸਾਲੇ ਲੈ ਕੇ ਆਇਆ ਕਿ ਦਾਣੇ ਭੁੰਨਣ ਵਾਲੇ ਪਠਿਆਰੇ ਨੂੰ ਕਹਿੰਦਾ ਉਹ ਮੈਂ ਗੁਰੂ ਕਾ ਸਿੱਖ ਹਾਂ, ਕਹਿ ਰਿਹਾ ਤੂੰ ਕੁਛ ਮਦਦ ਕਰ ਸਕਦਾ, ਸੇਵਾ ਦਾ ਮੌਕਾ ਦੇਣਾ ਤੈਨੂੰ, ਗੁਰੂ ਦੀਆਂ ਖੁਸ਼ੀਆਂ ਹੋ ਜਾਣਗੀਆਂ, ਜਨਮ ਸਫਲਾ ਹੋ ਜਾਏਗਾ ਜੇ ਸਿੱਖ ਦੀ ਮਦਦ ਕਰੇ। ਉਹ ਕਹਿੰਦਾ ਗੁਰਸਿੱਖਾਂ ਮੇਰੇ ਕੋਲ ਭੱਠੀ ਹੈ, ਇਹਦੇ ਚ ਵੜ ਜਾ, ਹੋਰ ਤਾਂ ਕੋਈ ਹੈ ਨੀ ਜਗ੍ਹਾ। ਕਹਿੰਦੇ ਤੇਰਾ ਹੁਕਮ ਆਉਣ ਦੀ ਦੇਰ ਭੱਠੀ ਵੜ ਜਾਊਂਗਾ ਕੋਈ ਵਾਰ ਨੀ। ਭਾਈ ਗਿਰੀ ਚੰਦ ਮੱਚ ਦੀ ਭੱਠ ਵਿੱਚ ਵੜਦਾ ਹੈ ਤੇ ਸੇਖ ਇੱਕ ਰੋਮ ਵੀ ਨਹੀਂ ਬਣਦਾ ਹੁੰਦਾ, ਰੋਮ ਵੀ ਨਹੀਂ ਚੜਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜਿਸਮ ਦੇ ਉੱਤੇ ਪਾਣੀ ਪੁਆਇਆ, ਆਦ ਸਾਖੀਆਂ ਲੰਮੀਆਂ ਨੇ, ਤੇ ਭਾਈ ਗਿਰੀ ਚੰਦ ਨੂੰ ਫੁਕਰ ਨਹੀਂ ਦਿੱਤਾ। ਅਸਾੜਤ ਮੰਦਾ ਤਿਸ ਲੈਂਦਾ ਹਰਨਾਮ ਨੇ, ਜਿਹਨਾਂ ਕੋਲ ਪਤੀ ਪਰਮੇਸ਼ਰ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੀ ਨਾ ਭਾਈ ਗਿਰੀ ਚੰਦ ਦੇ ਕੋਲ, ਤਾਂ ਉਸਨੇ ਕੁਛ ਨਹੀਂ ਵਿਗਾੜਿਆ। ਹੋਰ ਬੇਅੰਤ ਸਾਖੀਆਂ ਹਨ। ਸੋ ਇਸ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ, ਸੰਸਾਰ ਸੜ ਹੈ, ਸੱਪ ਨੂੰ ਬਾਹਰੋਂ ਸਾੜ ਨਹੀਂ ਪੈਂਦਾ, ਸੱਪ ਦੀ ਜ਼ਹਿਰ ਹੀ ਸੱਪ ਨੂੰ ਸਾੜ ਰਹੀ ਹੈ। ਜਦੋਂ ਵੀ ਜੀਵ ਦਾ ਹਿਰਦਾ ਤਪਦਾ, ਉਹਦਾ ਆਪਣੀ ਈਰਖਾ ਚਾ ਕੇ ਤਪਦਾ, ਉਹਨੂੰ ਤੰਗ ਕਰਨ ਵਾਲਾ ਕੋਈ ਵੀ ਨਹੀਂ, ਉਹ ਖੁਦ ਆਪਣੀ ਈਰਖਾ ਦੀ ਅੱਗ ਵਿੱਚ ਸੜ ਰਿਹਾ। ਤੇ ਜਦੋਂ ਨਾਮ ਟਿਕ ਜਾਏ ਹਿਰਦੇ ਵਿੱਚ, ਹਿਰਦਾ ਸ਼ਾਂਤ ਹੁੰਦਾ ਚਲਾ ਜਾਏ। ਇਸ ਕਰਕੇ ਆਸਾੜ ਪੰਦਾ ਦਿਸ ਲੱਗੇ ਹਰ ਨਾ ਹੋਣਾ ਜਿੰਨਾ ਪਾਸ। ਹਾਂਜੀ ਚਲੋ।
ਜਗਜੀਵਨ ਪੁਰਖ ਤਿਆਗ ਕੇ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਗ ਜੀਵਨ ਪੁਰਖ ਤਿਆਗ ਹੈ ਜੀਵ, ਤੂੰ ਤੈਨੂੰ ਜੀਵਨ ਦੇਣ ਵਾਲਾ। ਜਗ ਜੀਵ ਨੂੰ ਵੀ ਕਹਿੰਦੇ ਨੇ, ਜਗ ਸੰਸਾਰ ਨੂੰ ਵੀ ਕਹਿੰਦੇ ਨੇ, ਸਮੁੱਚਾ ਸੰਸਾਰ, ਇਹ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਪਰਮੇਸ਼ਰ ਹੈ। ਇਸ ਕਰਕੇ ਉਹਦਾ ਨਾਮ ਜਗ ਜੀਵਨ ਹੈ, ਜੀਵਨ ਪ੍ਰਦਾਨ ਕਰਨ ਵਾਲਾ। ਜਗ ਜੀਵਨ ਪੁਰਖ, ਪੁਰਖ ਕਹਿੰਦੇ ਜਿਹੜਾ ਵਿਆਪਕ ਹੋਵੇ, ਸੰਸਕ੍ਰਿਤ ਦਾ ਪਦ ਹੈ, ਉਹ ਨਾਮ ਨਰਕ ਦਾ ਰੱਖ ਨਾਮ ਰੱਖਿਆ ਕਰਦਾ, ਜੋ ਨਰਕਾਂ ਤੋਂ ਰੱਖਿਆ ਕਰੇ ਸੋ ਕਿ ਪੁਰਖ। ਔਰ ਨਾਮ ਪੁਰੀਆਂ ਦਾ ਹੈ, ਖੇ ਨਾਮ ਆਕਾਸ਼ ਦਾ ਹੈ, ਸਾਰੀਆਂ ਪੁਰੀਆਂ ਤੇ ਆਕਾਸ਼ ਦੀ ਨੇ, ਜੋ ਵਿਆਪਕ ਹੋਵੇ ਸੋ ਕੀ ਪੁਰਖ। ਤੇ ਐਸਾ ਜੋ ਪਰਮੇਸ਼ਰ ਹੈ ਜਿਹਦੇ ਚ ਇਹ ਗੁਣ ਹਨ, ਭਾਵੇਂ ਮਨੁੱਖੀ ਸਰੀਰ ਨੂੰ ਦੋ ਹਿੱਸਿਆਂ ਚ ਬਣੇ, ਇਸਤਰੀ ਜਾਤੀ ਤੇ ਪੁਰਸ਼ ਜਾਤੀ, ਤੇ ਪੁਰਸ਼ਾਂ ਨੂੰ ਭਾਵੇਂ ਔਰਤਾਂ ਦੇ ਮੁਕਾਬਲੇ ਚ ਪੁਰਖ ਕਿਹਾ ਜਾਂਦਾ ਹੈ, ਪਰ ਪੁਰਖ ਵਾਲਾ ਗੁਣ ਸਾਡੇ ਚ ਸਾਬਤ ਨਹੀਂ ਹੁੰਦਾ। ਪੁਰਖ ਦਾ ਵਿਆਪਕ ਹੁੰਦਾ, ਅਸੀਂ ਗੁਰਦੁਆਰੇ ਬੈਠੇ ਘਰ ਨਹੀਂ ਹੈ, ਜੇ ਘਰ ਹੈ ਤਾਂ ਗੁਰਦੁਆਰੇ ਨਹੀਂ ਹੈ। ਤੇ ਜਿਹੜਾ ਪੁਰਖ ਹੁੰਦਾ ਸਾਰੀ ਜਗ੍ਹਾ ਘਟਾਂ ਘਟਾਂ ਦੇ ਅੰਦਰ ਵਿਆਪਕ ਹੁੰਦਾ। ਇਸ ਕਰਕੇ ਜਗ ਜੀਵਨ ਪੁਰਖ ਐਸਾ ਵਾਹਿਗੁਰੂ ਪਰਮੇਸ਼ੁਰ ਜਗ ਜੀਵਨ ਪੁਰਖ ਤਿਆਗ ਹੈ, ਉਹਨੂੰ ਤਿਆਗਣਾ ਛੱਡਣਾ, ਉਹਨੂੰ ਵਿਸਾਰ ਕਰਕੇ ਹੀ ਜੀਵ
ਮਾਨਸ ਸੰਧੀ ਆਸ।
ਤੂੰ ਤਾਂ ਮਨੁੱਖਾਂ ਦੀ ਆਸ ਲਾਈ ਬੈਠਾ, ਮਨੁੱਖਾਂ ਦੀ ਟੇਕ ਲਾਈ ਬੈਠਾ, ਤੈਨੂੰ ਇਹ ਹੈ ਕਿ ਮੇਰੀ ਮਦਦ ਮਨੁੱਖ ਕਰੇਗਾ, ਮੈਨੂੰ ਜੋ ਕੁਝ ਪਦਾਰਥ ਮਿਲੇ ਕਿਸੇ ਮਨੁੱਖ ਤੋਂ ਮਿਲੇਗਾ, ਮਾਰੇ ਕਿਤੇ ਭੁੱਲ ਜਾ। ਮਾਨੋ ਕੀ ਟੇਕ ਬ੍ਰਿਤੀ ਸਭ ਜਾਣ ਦੇਵਨ ਕੋ ਇੱਕ ਜਿਸ ਕੇ ਦੀਏ ਰਹੇ ਉਦਾਰ ਬਹੁਤ ਨਾ ਕ੍ਰਿਸ਼ਨ ਦਾ ਮਾਰਾ ਰੱਖ ਇੱਕ ਵਾਰ ਮਨ ਤੇ ਕੁਛ। ਇਸ ਕਰਕੇ ਮਨੁੱਖਾਂ ਦੀ ਟੇਕ ਮਨੁੱਖਾਂ ਦਾ ਆਸਰਾ ਜਿਹੜਾ ਇਹ ਵਿਅਰਥ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੋ ਇੱਥੇ ਉਪਦੇਸ਼ ਦਿੰਦੇ ਨੇ ਜਿਨ੍ਹਾਂ ਨੇ ਨਿਸ਼ਚਾ ਧਾਰਨ ਕੀਤਾ ਇਹ ਵਿਸਾਖੀਆਂ ਵਾਲੇ ਗ੍ਰੰਥਾਂ ਵਿੱਚ ਸਾਖੀ ਬੜੀ ਪ੍ਰਸਿੱਧ ਹੈ ਜਿਹੜੀ ਬਹੁਤ ਸਾਰੇ ਸਤਪੁਰਸ਼ ਕਹਿੰਦੇ ਸੁਣਦੇ ਔਰ ਸੰਸਾਰ ਦੇ ਵਿੱਚ ਬੜੀ ਦੇਰ ਤੋਂ ਇਹ ਸਾਖੀ ਪ੍ਰਚਲਿਤ ਹੈ ਕਿ ਇੱਕ ਬਾਦਸ਼ਾਹ ਦੀ ਸੰਤਾਨ ਨਹੀਂ ਸੀ। ਬਾਦਸ਼ਾਹ ਨੇ ਪੁੱਛਿਆ ਸੰਤਾਨ ਕੈਸੇ ਹੋਵੇ, ਦੱਸਣ ਵਾਲੇ ਕੌਣ ਸੀ? ਜੋਤਸ਼ੀ ਬ੍ਰਾਹਮਣ ਜਿਨ੍ਹਾਂ ਨੇ ਸੰਸਾਰ ਨੂੰ ਹੁਣ ਤੱਕ ਗੁਬਰਾਹ ਕੀਤਾ, ਵਹਿਮ ਤੇ ਭਰਮ ਪਾਏ। ਉਹਨੇ ਦੱਸਤਾ ਬਾਦਸ਼ਾਹ ਜੇ ਤੂੰ ਕਿਸੇ ਨਿੱਕੇ ਬੱਚੇ ਦੀ ਬਲੀ ਦੇ ਦਿੰਦੇ ਤੇਰੇ ਘਰ ਪੁੱਤਰ ਹੋ ਸਕਦਾ। ਇਸੇ ਕਰਕੇ ਅੱਜ ਵੀ ਬਹੁਤ ਸਾਰੇ ਮਸੂਮਾਂ ਦੀਆਂ ਬਲੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਕਈ ਥਾਂ ਤੇ ਹੋਈਆਂ ਘਟਨਾਵਾਂ ਸੁਣਦੇ ਰਹੇ। ਪਰ ਬੱਚੇ ਉਸ ਦੀ ਬਲੀ ਦੇਵੇ ਜਿਹਦੇ ਮਾਂ ਪਿਓ ਖੁਸ਼ ਹੋ ਕੇ ਦੇ ਦੇਣ। ਕਿਹੜਾ ਵੀ ਜਿਹੜਾ ਆਪਣੇ ਪੁੱਤਰ ਨੂੰ ਖੁਸ਼ ਹੋ ਕੇ ਦੇ ਦੇਵੇ ਤੂੰ ਇਹਨੂੰ ਕਤਲ ਕਰ ਲੈ। ਬਾਦਸ਼ਾਹ ਨੇ ਢੁੰਡਾਰਾ ਪੜਾਇਆ। ਉਹਦੀ ਸਲਤਨਤ ਦੇ ਵਿੱਚ ਇੱਕ ਬਦਕਿਸਮਤ ਅਜਿਹਾ ਪਰਿਵਾਰ, ਅਜਿਹੇ ਮਾਂ ਬਾਪ ਵੀ ਰਹਿੰਦੇ ਸਨ। ਘਰ ਦੇ ਵਿੱਚ ਗਰੀਬੀ ਸੀ ਤੇ ਇਸ ਬੱਚੇ ਨੂੰ ਸਮਝਿਆ ਬੇਕਾਰ ਹੈ, ਇਹ ਬੱਚੇ ਨੂੰ ਸਮਝਿਆ ਇਹ ਸਾਡੇ ਕੰਮ ਦਾ ਨਹੀਂ। ਉਹ ਭਗਤੀ ਵਾਲਾ ਸੀ, ਉਹ ਬਹੁਤਾ ਬੋਲਦਾ ਨਹੀਂ ਸੀ, ਉਹ ਬੱਚਿਆਂ ਦੀ ਤਰ੍ਹਾਂ ਸ਼ਰਾਰਤ ਨਹੀਂ ਸੀ ਕਰਦਾ, ਉਹ ਬੱਚਿਆਂ ਦੀ ਤਰ੍ਹਾਂ ਹਰਕਤ ਨਹੀਂ ਸੀ ਕਰਦਾ। ਜਨਮ ਤੋਂ ਲੱਗ ਸੀ ਉਹਨਾਂ ਨੇ ਸੁਣਿਆ ਵੀ ਸਾਰੀ ਜ਼ਿੰਦਗੀ ਆਪ ਵੀ ਮੌਜਾਂ ਕਰਾਂਗੇ, ਪੁਸ਼ਤ ਦਰ ਪੁਸ਼ਤ ਮੌਜਾਂ ਕਰਾਂਗੇ, ਮੂੰਹ ਮੰਗਿਆ ਧਨ ਮਿਲੇਗਾ। ਉਹਨਾਂ ਨੇ ਹਾਂ ਕਰ ਲਈ ਜੀ, ਅਸੀਂ ਆਪਣਾ ਪੁੱਤਰ ਤੁਹਾਨੂੰ ਦੇਣੇ। ਬੱਚਾ ਵੇਖਦਾ ਰਿਹਾ ਕਿ ਅਸੀਂ ਮਾਂ ਪਿਓ ਦਿੰਦੇ। ਬਾਦਸ਼ਾਹ ਨੇ ਪੇਸ਼ ਕੀਤਾ, ਕਹਿਣ ਲੱਗੇ ਕਾਕਾ ਕੱਲ ਨੂੰ ਮੈਂ ਤੇਰੀ ਬਲੀ ਦੇ ਦੇਣੀ ਹੈ ਦੇਵੀ ਦੇ, ਉਹ ਪ੍ਰਸੰਨ ਹੋ ਕੇ ਮੈਨੂੰ ਪੁੱਤਰ ਦਾ ਦਾਨ ਦੇਗੀ ਵੀ ਤੇਰਾ ਅੰਤ ਵੇਲਾ ਹੈ, ਜੇ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਕਿਸੇ ਚੀਜ਼ ਦੀ ਤਮੰਨਾ ਹੈ, ਇੱਛਾ ਹੈ ਤੈਨੂੰ, ਤਾਂ ਫਿਰ ਤੂੰ ਇਸ ਵੇਲੇ ਕਹਿ ਸਕ। ਕਹਿਣ ਲੱਗਾ ਬਾਦਸ਼ਾਹ ਮਰਨਾ ਤੇ ਇੱਛਾ ਦੋ ਚੀਜ਼ਾਂ ਦਾ ਮੇਲ ਨਹੀਂ ਹੈ। ਜੇ ਮਰਨ ਵੇਲੇ ਤੂੰ ਇੱਛਾ ਕਰ ਰਿਹਾ ਹੈ ਤਾਂ ਇਹਦਾ ਮਤਲਬ ਮਰਨ ਨੂੰ ਤਿਆਰ ਨਹੀਂ ਹੈ। ਇਹ ਬੱਚਾ ਪਹਿਲੀ ਵਾਰ ਬੋਲਿਆ ਸੀ, ਇਹਦਾ ਆਵਾਜ਼ ਬੜੀ ਭਾਂਡੇ ਦੀ। ਹਾਂ ਇੱਕ ਗੱਲ ਹੈ ਵੀ ਮਰੇ ਤੋਂ ਬਾਅਦ ਪਤਾ ਨਹੀਂ ਤੁਸੀਂ ਮੇਰਾ ਕੀ ਕਰਨਾ ਹੈ ਕੀ ਨਹੀਂ ਕਰਨਾ। ਮੈਂ ਇੱਕ ਧਰਮੀ ਬੰਦਾ ਹਾਂ, ਜੇ ਮੈਨੂੰ ਇੰਨੀ ਕਾ ਗਿਆ ਤੇ ਮੈਂ ਇਸ਼ਨਾਨ ਕਰ ਲਵਾਂ, ਮੈਂ ਆਪਣੇ ਪ੍ਰਭੂ ਦਾ ਚਿੰਤਨ ਕਰ ਲਵਾਂ। ਇੱਕ ਕੋਈ ਪੈਰਾਂ ਵਾਲੇ ਡੋਲੇ ਲਗਾ ਦਿੱਤਾ, ਇਹ ਜਾ ਕੇ ਇਹਨੇ ਇਸ਼ਨਾਨ ਕੀਤਾ ਤੇ ਬਾਦਸ਼ਾਹ ਦੂਰ ਖੜਾ ਤੱਕ ਰਿਹਾ, ਫੌਜਾਂ ਆਲੇ ਦੁਆਲੇ ਲੱਗੀਆਂ ਹੋਈਆਂ ਨੇ, ਸਖਤ ਪੈਰਾ ਮਹਿਲ ਤੇ ਬਾਦਸ਼ਾਹ ਦੇਖ ਰਿਹਾ। ਮਹਿਲ ਦੇ ਨਾਲ ਹੀ ਦਰਿਆ ਸੀ, ਆਮ ਕਰਕੇ ਬਹੁਤ ਸਾਰੇ ਰਾਜੇ ਕਿਲੇ ਜਿਹੜੇ ਬਣਾਉਂਦੇ ਹੁੰਦੇ ਸੀ ਦਰਿਆਵਾਂ ਦੇ ਕਿਨਾਰਿਆਂ ਤੇ ਬਣਾਉਂਦੇ, ਜੈਸਾ ਗੰਗਰਾਉਂਡ ਦਾ ਕਿਲਾ ਹੈ ਉਹ ਵੀ ਦੋ ਨਦੀਆਂ ਦੇ ਕਿਨਾਰੇ। ਤੇ ਬੱਚੇ ਨੇ ਇਸ਼ਨਾਨ ਕੀਤਾ, ਉਸ ਤੋਂ ਬਾਅਦ ਮਿੱਟੀ ਦੀ ਢੇਰੀ ਬਣਾਈ, ਮਿੱਟੀ ਦੀ ਢੇਰੀ ਬਣਾ ਕੇ ਫਿਰ ਉਹਦੇ ਵੱਲ ਦੇਖਦਾ ਰਿਹਾ, ਫਿਰ ਨਫ਼ਰਤ ਦੇ ਨਾਲ ਲੱਤ ਮਾਰ ਕੇ ਢੇਰੀ ਡਾਲ ਦਿੱਤੀ। ਬਾਦਸ਼ਾਹ ਕਹਿਣ ਲੱਗਾ ਬੱਚਾ ਅਕਲ ਵਾਲਾ ਸੀ ਪਰ ਗੱਲ ਅਕਲ ਵਾਲੀ ਨਹੀਂ ਕਰ, ਫਿਰ ਦੂਜੀ ਢੇਰੀ ਬਣਾ ਦਿੱਤੀ, ਫਿਰ ਉਹਦੇ ਵੱਲ ਵੇਖਦਾ ਰਿਹਾ ਲੱਤ ਮਾਰ ਕੇ, ਉਹ ਢਾਲ ਦੇ, ਤੀਜੀ ਬਣਾਈ ਉਹ ਵੀ ਢਾਲ ਦਿੱਤੀ, ਫਿਰ ਚੌਥੀ ਢੇਰੀ ਬਣਾਈ ਤੇ ਉਸ ਦੀਆਂ ਪ੍ਰਕਰਮਾਂ ਕੀਤੀਆਂ ਤੇ ਉਹਨੂੰ ਮੱਥਾ ਟੇਕਿਆ। ਬੱਚਾ ਪਾਗਲ ਨਹੀਂ ਲੱਗਦਾ ਪਰ ਹਰਕਤ ਪਾਗਲਾਂ ਵਾਲੀ ਹੈ। ਉਹਨੇ ਕਿਹਾ ਕੁਛ ਵੀ ਹੋਵੇ ਪੁੱਛਣਾ। ਬਾਦਸ਼ਾਹ ਨੂੰ ਇਹ ਫੁਰਨਾ ਤੰਗ ਕਰ ਰਿਹਾ ਸੀ, ਸਿਪਾਹੀਆਂ ਨੂੰ ਕਿਹਾ ਮੇਰੇ ਹਾਜ਼ਰ ਕਰੋ ਤਿੰਨ ਬੱਚੇ ਨੂੰ ਕੁਰਬਾਨੀ ਦੇਣ ਤੋਂ ਪਹਿਲਾਂ ਲੈ ਕੇ। ਉਹ ਕਹਿਣ ਲੱਗਾ ਬੱਚਾ ਇਹ ਦੱਸ ਇਹ ਢੇਰੀਆਂ ਬਣਾਈਆਂ ਤੇ ਢਾਈਆਂ ਤੇ ਇੱਕ ਢੇਰੀ ਰੱਖੀ, ਇਹ ਕੀ ਮਾਮਲਾ ਹੈ? ਕਹਿਣ ਲੱਗੇ ਬਾਦਸ਼ਾਹ ਜਿਹੜਾ ਸਵਾਲ ਤੈਂ ਕੀਤਾ ਇਹਦਾ ਉੱਤਰ ਕਿਸੇ ਅਕਲ ਵਾਲੇ ਨੂੰ ਚਾਹੀਦਾ, ਤੇਰੇ ਵਰਗੇ ਮੂਰਖ ਨੂੰ ਨਹੀਂ। ਬਾਦਸ਼ਾਹ ਕਿਉਂਕਿ ਇਦੋਂ ਉੱਪਰ ਕੀ ਹੈ, ਮਾਰ ਤਾਂ ਉਹਨੇ ਦੇਣੀ ਹੈ, ਤੇਰੇ ਵਰਗੇ ਮੂਰਖ ਵਾਸਤੇ ਨਹੀਂ ਹੈ, ਇਹ ਤਾਂ ਗਿਆਨ ਦੀ ਗੱਲ ਹੈ, ਤੇਰੇ ਵਰਗੇ ਅਗਿਆਨੀ ਵਾਸਤੇ। ਰਾਜੇ ਨੂੰ ਬਹੁਤ ਇਹ ਮਹਿਸੂਸ ਹੋਇਆ ਕਿ ਮੇਰਾ ਐਡਾ ਮਨ ਕਰ ਦਿੱਤਾ, ਮੈਂ ਇਹਦਾ ਕਰ ਵੀ ਕੁਛ ਨਹੀਂ ਸਕਦਾ। ਉਹਨੇ ਕਿਹਾ ਚਲੋ ਮੈਂ ਮੂਰਖ ਹੀ ਸਹੀ, ਪਰ ਮੈਂ ਜਾਣਨਾ ਚਾਹੁੰਦਾ ਅਗਰ ਕੋਈ ਗੱਲ ਤਾਂ ਹੈ ਕਿ ਹਾਂ ਹੈ, ਸੁਣੇਗਾ। ਕੁਝ ਗਿਆਨ ਐਸਾ ਹੁੰਦਾ ਜਿਹੜਾ ਗੁੜ ਵਰਗਾ ਮਿੱਠਾ ਨਹੀਂ, ਮਿਰਚਾਂ ਵਰਗਾ ਕੌੜਾ ਹੁੰਦਾ। ਜੇ ਸੁਣਨਾ ਚਾਹੁੰਦਾ ਤਾਂ ਸੁਣ। ਢੇਰੀ ਦਾ ਅਰਥ ਕੀ ਹੈ? ਢੇਰੀ ਦਾ ਅਰਥ ਹੈ ਆਸਰਾ। ਮੈਂ ਸਭ ਤੋਂ ਪਹਿਲਾਂ ਢੇਰੀ ਬਣਾਈ ਆਪਣੇ ਮਾਤਾ ਪਿਤਾ ਦੀ, ਕਿ ਬੱਚੇ ਦਾ ਸਭ ਤੋਂ ਪਹਿਲਾਂ ਆਸਰਾ ਹੀ ਮਾਤਾ ਪਿਤਾ ਹੁੰਦਾ। ਮੈਂ ਅਜਿਹੇ ਮਾਤਾ ਪਿਤਾ ਨੂੰ ਨਫ਼ਰਤ ਕਰਦਾ ਕਿ ਦੁਨੀਆਂ ਦੇ ਵਿੱਚ ਬੱਚੇ ਜਨਮ ਦੇਣ ਵਾਲੇ ਐਸੇ ਮਾਤਾ ਪਿਤਾ ਲਾਣਤ ਯੋਗ ਤੇ ਲੱਤ ਮਾਰ ਕੇ ਢਾ ਦਿੱਤੀ ਕਿ ਤੁਸੀਂ ਮੇਰੇ ਵੱਲੋਂ ਗਏ, ਮੈਂ ਤੁਹਾਡੇ ਵੱਲ। ਮੈਨੂੰ ਨਫ਼ਰਤ ਹੈ ਐਸੀ ਮਾਂ ਤੇ, ਐਸੇ ਪਿਤਾ ਤੇ, ਜਿਹਨੇ ਨੇ ਤੈਨੂੰ ਆਪਣੇ ਪੈਸਿਆਂ ਵਾਸਤੇ ਮੈਨੂੰ ਵੇਚ ਦਿੱਤਾ। ਕਹਿੰਦਾ ਦੂਸਰੀ ਢੇਰੀ, ਕਹਿੰਦਾ ਦੂਸਰੀ ਢੇਰੀ ਬਣਾਈ ਤੇਰੇ ਨਾਂ ਦੀ। ਦੂਜੇ ਨੰਬਰ ਤੇ ਸਰਕਾਰਾਂ ਜਿੰਨੀ ਵੀ ਪਬਲਿਕ ਹੈ ਤੇ ਇਹਨਾਂ ਸਾਰਿਆਂ ਦੀ ਪਰਜਾ ਦੀ ਰੱਖਿਆ ਕਰਦੇ ਨੇ ਮਾਤਾ ਪਿਤਾ ਦੀ ਨਹੀਂ, ਬਾਦਸ਼ਾਹ। ਤੇ ਫਿਰ ਮੈਂ ਅਜਿਹੇ ਬਾਦਸ਼ਾਹ ਜਿਹੜਾ ਮੇਰੀ ਜਾਨ ਲੈਣ ਨੂੰ ਤਿਆਰ ਹੈ, ਮੇਰੇ ਲਈ ਤਾਂ ਤੇਰਾ ਕੋਈ ਨਿਆਂ ਨਹੀਂ, ਤੂੰ ਮੇਰਾ ਤਾਂ ਦੁਸ਼ਮਣ ਬਣ ਕੇ ਮੇਰੀ ਜਾਨ ਲੈਣਾ, ਕਸੂਰ ਤਾਂ ਕੋਈ ਨਹੀਂ। ਇਸ ਲਈ ਤੇਰੀ ਢੇਰੀ ਵੀ ਲੱਤ ਮਾਰ ਕੇ ਢਾਲਦੀ, ਐਸੀ ਬਾਦਸ਼ਾਹ ਨੂੰ ਲਾਣਤ ਹੈ। ਬਾਦਸ਼ਾਹ ਦੀ ਅੱਧੀ ਅਕੜ ਟਿਕਾਣੇ ਆ ਗਈ। ਅੱਛਾ ਵੀ ਤੀਸਰੀ ਢੇਰੀ, ਕਹਿੰਦਾ ਤੀਸਰੀ ਢੇਰੀ ਬਣਾਈ ਹੈ ਜਿਹੜੀ ਦੇਵੀ ਦੇ ਮੇਰਾ ਬਲੀਦਾਨ ਦੇਣ ਵਾਸਤੇ ਜਾ ਰਿਹਾ। ਵੀ ਦੇਵੀ ਦੇਵਤੇ ਹੁੰਦੇ ਤਾਂ ਸਾਰਿਆਂ ਦੇ ਸਾਂਝੇ ਨਾ, ਪਰ ਤੇਰੇ ਵਾਸਤੇ ਦੇਵੀ, ਮੇਰੇ ਵਾਸਤੇ ਡੈਣ ਹੈ। ਮੈਨੂੰ ਖਾ ਕੇ ਤੈਨੂੰ ਪੁੱਤ ਦੇਗੀ ਨਾ, ਮੈਂ ਇਹੋ ਜਿਹੇ ਦੇਵੀ ਦੇਵਤਿਆਂ ਨਾਲ ਵੀ ਲਖਤ ਕਰਦਾ, ਇਹ ਲੱਤ ਉਹਨੂੰ ਮਾਰੀ ਹੈ, ਤੇਰੀ ਦੇਵੀ ਨੂੰ ਲੱਤ ਮਾਰੀ। ਚੌਥੀ, ਕਹਿੰਦਾ ਚੌਥੀ ਢੇਰੀ ਜਿਹੜੀ ਹੈ ਉਹ ਮੇਰੇ ਪਰਮ ਪਿਤਾ ਪਰਮਾਤਮਾ ਦੀ ਹੈ, ਉਹ ਸਦ ਵੇਖਦਾ, ਸਦ ਵੇਖਦਾ ਔਰ ਸਦਾ ਹੀ ਗਿਆਨ ਕਰਦਾ। ਇਸ ਲਈ ਮੈਂ ਉਹਨੂੰ ਨਮਸਕਾਰ ਕਰਕੇ ਕਿ ਤਨ ਤੈ ਦਿੱਤਾ ਸੀ, ਲੈ ਜੇ ਤੇਰਾ ਇਹੀ ਹੁਕਮ ਹੈ, ਮੈਂ ਕੁਰਬਾਨ ਹੋਣ ਵਾਸਤੇ ਗਿਆ। ਬਾਦਸ਼ਾਹ ਦੇ ਅੱਖਾਂ ਚ ਪਾਣੀ ਆ ਗਏ। ਵਜ਼ੀਰ ਹਜ਼ੂਰ, ਕਹਿੰਦਾ ਕੀ ਗਰੰਟੀ ਹੈ ਕਿ ਇਹਦੀ ਬਲੀਦਾਨ ਦੇਣ ਤੋਂ ਪੁੱਤਰ ਹੋਵੇ ਜਾਂ ਨਾ ਹੋਵੇ? ਐਸਾ ਵੀ ਤਾਂ ਹੋ ਸਕਦਾ ਵੀ ਨਾ ਹੋਵੇ, ਕਹਿੰਦੇ ਹਜ਼ੂਰ ਹੋ ਸਕਦਾ, ਕੋਈ ਜ਼ਰੂਰੀ ਨਹੀਂ। ਕਹਿਣ ਲੱਗੇ ਇੱਕ ਤਾਂ ਇਹਦਾ ਪਾਪ ਆਪਣੇ ਜਿਵੇਂ ਲੱਗੂਗਾ, ਦੂਸਰੀ ਵਾਰ ਜੇ ਬੱਚਾ ਹੋ ਵੀ ਜਾਵੇ, ਕਿਆ ਇਸ ਗੱਲ ਦਾ ਯਕੀਨ ਹੈ ਵੀ ਕਿਹਾ ਜਾਕ ਵਾਲਾ ਹੋ ਗਿਆ ਜਾਇਜ਼ ਸਾਹਮਣੇ ਬੈਠਾ? ਕਹਿੰਦੇ ਨਹੀਂ ਜੀ, ਇਹਦੀ ਵੀ ਕੋਈ ਗਰੰਟੀ ਨਹੀਂ, ਕੀ ਪਤਾ ਕਿਹੋ ਜੀ ਸੰਤਾਨ ਕਿਹਦੇ ਕਿਹੋ ਜੀ ਜਮ ਪੈਣ, ਗਲਤ ਸੰਤਾਨ ਵੀ ਪੈਦਾ ਹੋ ਜਾਂਦੀ। ਕਹਿਣ ਲੱਗਾ ਫਿਰ ਬਿਹਤਰ ਇਹੀ ਹੈ, ਬਜਾਏ ਇਸਦੇ ਦੀ ਬਲੀ ਦਿੱਤੀ ਜਾਏ, ਇਹਨੂੰ ਆਪਣਾ ਪੁੱਤਰ ਸਵੀਕਾਰ ਕਰ ਲਿਆ ਜਾਏ। ਉਹਨੇ ਕਿਹਾ ਬੇਟਾ ਆ ਮੈਂ ਭੁਜਾਂ ਫੁਲਾਉਂਦਾ, ਤੈਨੂੰ ਤੇਰੇ ਮਾਂ ਬਾਪ ਨੇ ਵੇਚ ਦਿੱਤਾ, ਮੈਂ ਖਰੀਦਿਆ, ਪਰ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਔਰ ਮੇਰੇ ਰਾਜ ਦਾ ਮਾਲਕ ਤੂੰ ਹੋਵੇਂਗਾ। ਕਹਿਣ ਲੱਗੇ ਬਾਦਸ਼ਾਹ ਇਹ ਵੀ ਤੂੰ ਨਹੀਂ ਕਰ ਰਿਹਾ, ਇਹ ਵੀ ਮੇਰਾ ਨਿਸ਼ਚਾ ਪਰਮਾਤਮਾ ਦਾ ਕਰਾ ਰਿਹਾ, ਜੇ ਮੈਂ ਰੱਬ ਤੇ ਨਿਸ਼ਚਾ ਰੱਖਿਆ ਇਹ ਉਹਦੀ ਦੇਣ ਹੈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਮਨੁੱਖ ਦੀ ਟਿਕ ਫਿਰ ਬੋਲੀ ਜੀ
ਮਾਨਸ ਸੰਧੀ ਆਸ,
ਜਿਨ੍ਹਾਂ ਨੇ ਮਾਨਸ ਸੰਧੀ ਦਾ ਅਰਥ ਹੈ ਦੀ ਆਸ ਰੱਖੀ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ, ਜਿਨ੍ਹਾਂ ਨੇ ਪਰਮਾਤਮਾ ਦੀ ਆਸ ਰੱਖੀ ਉਹਨਾਂ ਦੇ ਪੱਲੇ ਸਭ ਕੁਝ ਪੈ ਜਾਂਦਾ। ਸਭ ਦੁਆਰ ਕੋ ਛੱਡ ਕੇ ਕਹੋ ਤੁਹਾਡੇ ਦੁਆਰ ਵਾਹਿ ਗਏ ਕੀ ਲਾਜ ਹੈ ਸੋ ਸੁੱਖ ਕੇ ਦੱਸਦੇ ਹਾਂ ਜੀ।
ਦੁਆ ਭਾਈ ਗੁੱਚੀ ਹੈ,
ਤੇ ਹੁਣ ਕਹਿੰਦੇ ਦੁਆ ਭਾਈ ਗੁੱਚੀ ਹੈ, ਦਵੈਤ ਭਾਵਨਾ ਦੇ ਵਿੱਚ ਭਾਈ ਦਿਗੋਜਾ ਹੁੰਦਾ, ਇਹਦੇ ਵਿੱਚ ਖਰਾਬ ਹੋਣਾ ਲਿਖਿਆ ਸੰਪਰਦਾਇ ਠੀਕ ਦੇ, ਇਹਦੇ ਵਿੱਚ ਵਿਗੋਚਾ ਹੈ। ਦਵੈਤ ਭਾਵਨਾ ਦੇ ਵਿੱਚ ਫਿੱਕਾ ਬੋਲ ਵਿਗੋਚਣਾ, ਸੁਰਮੂਰਖ ਮਨ ਜਿਵੇਂ ਫਿੱਕਾ ਬੋਲ ਹੈ ਜਿਹੜਾ ਉਹ ਵਿਗੋਚੇ ਦਾ ਘਾਟੇ ਹੀ ਘਾਟੇ ਦਾ ਹੈ, ਇਹਦੇ ਚ ਵਿਗੋਚੇ ਵਿਗੋਚਾ ਘਾਟਾ ਹੀ ਘਾਟਾ ਹੈ, ਇਹਦੇ ਚ ਖਰਾਬ ਹੋਣਾ ਹੀ ਹੈ, ਇਹਦੇ ਚ ਹੋਰ ਕੁਛ ਨਹੀਂ ਹੈ। ਔਰ ਫਿਰ ਦਵੈਸ਼ ਵਾਲਿਆਂ ਦੇ ਗਲ ਦੇ ਵਿੱਚ ਇਸ ਪ੍ਰਕਾਰ ਦਾ ਫਾਹਾ ਵੀ
ਪਏਗਾ, ਉਹਨਾਂ
ਦੇ ਗਲ ਦੇ ਵਿੱਚ ਜਮਾਂ ਦਾ ਫਾਹਾ ਪੈ ਜਾਏਗਾ। ਇਸ ਕਰਕੇ ਗੁਰੂ ਦੇ ਸਿੱਖ ਨੂੰ ਕਿਸੇ ਨਾਲ ਦਵੈਸ਼ ਕਰਨ ਦੀ ਕਾਗਿਆ ਨਹੀਂ ਗੁਰੂ ਸਾਹਿਬ ਦੇ। ਮਹਾਰਾਜ ਸਾਹਿਬ ਕਹਿੰਦੇ ਇਹ ਜੀਵ ਇਹ ਕਰਮਾਂ ਦਾ ਖੇਤ, ਇਹ ਤੂੰ ਖੇਤੀ ਕਰ ਰਿਹਾ ਇੱਕ ਮਨੁੱਖ ਸਰੀਰ ਦੇ ਨਾਲ, ਇਹ ਵੀ ਇੱਕ ਸਰੀਰ ਖੇਤ ਹੈ। ਖੇਤ ਵਿੱਚ ਜਿਹਾ ਜਿਹਾ ਬੀਜ ਬੀਜੇਗਾ ਉਹ ਪ੍ਰਫੁੱਲਿਤ ਹੋਏਗਾ। ਲੁਣੇ ਦਾ ਨਾਮ ਕੱਟਣਾ ਹੈ, ਜਿਹਾ ਜਿਹਾ ਬੀਜੇਗਾ, ਕਣਕ ਬੀਜੀ ਹੈ ਕਣਕ ਵੱਢੀ ਦੀ ਹੈ, ਮੱਕੀ ਬੀਜਦੀ ਹੈ ਮੱਕੀ, ਜਵਾਰ ਜਵਾਰ, ਜੋ ਵੀ ਬੀਜ ਬੀਜਿਆ ਜਾਂਦਾ ਉਹੀ। ਪਰ ਜੇ ਕੋਈ ਬੀਜ ਹੋਰ ਬੀਜੇ ਤੇ ਆਸ ਹੋਰ ਰੱਖੇ ਤਾਂ ਫਿਰ ਇਹ ਬਾਤ ਲੋੜੇ ਦਾਤ ਵਜਾਉਣੀਆਂ, ਕਿੱਕਰ ਬੀਜਿਆ ਜੱਟ, ਠੰਡਾ ਕੌਣ ਕਤਾਏ ਦਾ ਪੈਂਦਾ ਲੋੜੇ ਪੱਟ, ਇਸ ਪ੍ਰਕਾਰ ਜਿਹਾ ਬੀਜਿਆ ਸੋਨਾ ਹੈ, ਜਿਹਾ ਜਿਹਾ ਬੀਜੇਗਾ ਉਹ ਤੈਨੂੰ ਕੱਟਣਾ ਪਏਗਾ।
ਮੱਥੇ ਜੋੜ ਕੇ
ਪਰ ਤੇਰੇ ਮੱਥੇ ਦੇ ਉੱਤੇ ਲੇਖ ਲਿਖਿਆ ਜਾਏਗਾ। ਸੱਜਣਾ ਜੋ ਲੇਖ ਲਿਖਿਆ ਗਿਆ, ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀਅੜੇ ਪਾਸ, ਤੇਰੇ ਕਰਮਾਂ ਦੇ ਅਨੁਸਾਰ ਤੈਨੂੰ ਹੁਣ ਦੁੱਖ ਸੁੱਖ ਮਿਲ ਰਿਹਾ ਹੈ। ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਨਮ ਦਾਤੇ ਦੀਏ, ਕਿਸ ਕੋ ਦੋਸ਼ ਦੇ ਤੂੰ ਪੁਰਾਣੇ, ਸਭ ਆਪਣਾ ਕੀਆ ਕਰਾ। ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ, ਆਪਣਾ ਕਰਮ ਹੀ ਦੁੱਖ ਰੂਪ ਬਣ ਜਾਂਦਾ। ਪਰ ਪਰਮੇਸ਼ਵਰ ਦੀ ਐਸੀ ਲੀਲਾ ਹੈ, ਇੱਕ ਬੰਦੇ ਦਾ ਪਿਛਲਾ ਕੀਤਾ ਹੋਇਆ ਕਰਮ ਫਲ ਭੁਗਤਾਨ ਕਰ ਰਿਹਾ, ਉਹਨੇ ਪਿੱਛੇ ਪਾਪ ਕੀਤਾ ਸੀ ਉਹਦਾ ਦੁੱਖ ਰੂਪ ਫਲ ਮਿਲ ਰਿਹਾ, ਤੇ ਦੂਜੇ ਦਾ ਦੁੱਖ ਦੇਣ ਵਾਲੇ ਦਾ ਉਹ ਕਰਮ ਨਵਾਂ ਤਿਆਰ ਕਰ ਰਿਹਾ, ਤੇ ਤੂੰ ਨਵੇਂ ਕੰਡੇ ਬੀਜ ਰਿਹਾ। ਇਸ ਕਰਕੇ ਉਹਨੂੰ ਹਟਾਉਣ ਦੀ ਵੀ ਲੱਗ ਗਿਆ ਨਾ, ਕਿ ਦੇਖੀ ਬਾਈ ਤੂੰ ਮਾੜਾ ਕਰਮ ਨਾ ਕਰ, ਨਹੀਂ ਤਾਂ ਫਿਰ ਉਹ ਤਾਂ ਸਿੱਧੇ ਹੀ ਕੰਮ ਹੈ ਵੀ ਉਹਨੇ ਮਾੜਾ ਕਰਮ ਕੀਤਾ ਸੀ ਪਿਛਲੇ ਜਨਮ ਉਹਦਾ ਕੀਤਾ ਸੀ ਜੋ ਉਹਦਾ ਫਲ ਦੇ ਰਿਹਾ, ਉਹ ਨਹੀਂ ਨਵਾਂ ਕਰਮ ਵੀ ਤਿਆਰ ਹੋ ਰਿਹਾ। ਇਸ ਕਰਕੇ ਉਹਨੂੰ ਕਿਹਾ ਬਾਈ ਤੂੰ ਨਵੇਂ ਕੰਡੇ ਨਾ ਬੀਜ, ਮੱਥੇ ਜੋੜੇਗਾ। ਇਸ ਕਰਕੇ ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾ। ਹਾਂ ਇਹ ਜ਼ਰੂਰ ਹੈ, ਭਜਨ ਕਰਨ ਵਾਲਾ, ਸਿਮਰਨ ਕਰਨ ਵਾਲਾ ਸਤਸੰਗੀ ਜਨ ਜਿਹਦੇ ਕਰਮਾਂ ਚ ਸੂਲੀ ਲਿਖੀ ਹੋਏ ਉਹਦੇ ਸੂਲ ਬਣ ਕੇ ਉਨੇ ਕੁ ਦੁੱਖ ਨਾਲ ਸਰ ਜਾਂਦਾ, ਜਿਹਦੇ ਫਾਸੀ ਲਿਖੀ ਹੋਵੇ ਸੂਲੀ ਲਿਖੀ ਹੋਵੇ ਕੰਡਾ ਚੁੱਕ ਕੇ ਸਰ ਜਾਂਦਾ। ਤੇ ਜੇ ਮਾੜੇ ਕਰਮ ਕਰਨ ਲੱਗੇ ਜਿਹਦੇ ਕਰਮਾਂ ਚ ਮੋਹਰਾਂ ਲਿਖੀਆਂ ਆਉਂਦੀਆਂ ਉਹਦੇ ਕੋਲੇ ਵੀ ਬਣ ਜਾਂਦੇ ਨੇ। ਇਹ ਗੁਰੂ ਨਾਨਕ ਸਾਹਿਬ ਦੀ ਸਾਖੀ ਪ੍ਰਸਿੱਧ ਹੈ ਜਿਹਨੂੰ ਸਾਖੀ। ਸੋ ਅੱਗੇ ਦੱਸਦੇ ਹਨ
ਮਹਾਰਾਜ,
ਕਹਿੰਦੇ ਤੇਰੀ ਉਮਰ ਰੂਪੀ ਰਾਤ ਬਿਹਾਨੀ ਬਤੀਤ ਹੋ ਰਹੀ ਹੈ, ਸਿਮਰਨ ਭਜਨ ਤੋਂ ਬਿਨਾਂ ਬਤੀਤ ਹੋ ਰਹੀ ਹੈ। ਬੀਤ ਗਿਆ ਹੈ ਬੀਤ ਹੈ, ਜਨਮ ਅਕਾਲੀ ਤੇਰਾ ਵਿਅਰਥ ਜਾ ਰਿਹਾ
ਹੈ।
ਇੱਥੋਂ ਨਿਰਾਸ਼ ਹੋ ਕਰਕੇ ਉੱਠ ਕੇ ਚਲੀ ਜਾਏਗੀ ਜਮਾਂ ਦੇ ਨਾਲ। ਸੰਸਾਰ ਦੇ ਮਾਤਾ ਪਿਤਾ ਭੈਣ ਭਰਾ ਪੁੱਤਰ ਧੀਆਂ ਬਹੁ ਪ੍ਰਪੰਚ ਕਰ ਪਰ ਤਨ ਲੈਵੇ ਸੁੱਖ ਦਾਰਾ ਕਹਿ ਤਾਂ ਲਟਾਵੇ ਮਨ ਮੇਰੇ ਭੂਲੇ ਕੱਪ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਦਾ ਲੇਖਾ ਤੈਨੂੰ ਦੇਣਾ ਪਏਗਾ।
ਸਾਧੂ
ਜਿਹੜਾ ਕੋਈ ਬੰਦਗੀ ਵਾਲੇ ਮਹਾਂਪੁਰਸ਼ ਸਾਧ ਵਾਲੇ ਜਗ ਜਾਣੀਏ ਜਾ ਕੇ ਨਹਿ ਅਪਾਧਮਨ ਖਟ ਲਖਨ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵੈ ਜਨ ਸਾਧ ਨਾਮ ਨਿਰਮਲ ਲਾ ਕੇ ਕਰਮ ਐਸਾ ਕੋਈ ਸਤਪੁਰਸ਼ ਮਿਲ ਜਾਏ।
ਸੋ ਦਰਗਾਹ ਹੋਏ ਖਲਾਸ
ਉਹ ਦਰਗਾਹ ਦੇ ਭਾਈ ਉਹਨਾਂ ਦਾ ਛੁਟਕਾਰਾ ਕਰਾ ਸਕਦਾ ਹੈ ਨਾਮ ਬਾਣੀ ਦੇ ਦੁਆਰਾ ਗਿਆਨ ਦੁਆਰਾ ਪਰਮੇਸ਼ਵਰ ਦੇ ਚਿੰਤਨ ਦੁਆਰਾ।
ਹਰ ਕਿਰਪਾ ਪ੍ਰਭ ਆਪਣੀ
ਵਾਹਿਗੁਰੂ ਤੂੰ ਆਪਣੀ ਕਿਰਪਾ ਕਰ ਮੇਰੇ ਤੇ
ਤੇਰੇ ਦਰਸ਼ਨ ਹੋਏ ਪਿਆਸ
ਮੇਰੇ ਮਨ ਦੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਰਹੇ ਜਿੰਨੀ ਦੇਰ ਤੱਕ ਤੂੰ ਮਿਲ ਨਹੀਂ ਜਾਂਦਾ। ਦਰਸ ਤੇਰੇ ਕੀ ਪਿਆਸ ਬਣ ਲੱਗ ਗਈ ਮੇਰੇ ਮਨ ਦੇ ਪਿਆਸ ਲੱਗੀ ਰਹੇ ਇਹ ਕਿਤੇ ਦਰਸ਼ਨਾਂ ਤੋਂ ਪਹਿਲੀ ਨਾ ਬੁੱਝ ਕਿਸੇ ਹੋਰ ਕਾਰਨ ਇਹ ਮੈਂ ਤੇਰੇ ਚਰਨਾਂ ਚ ਬੇਨਤੀ ਤੇਰੇ ਦਰਸ਼ਨ ਹੋਏ ਪਿਆਸ। ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ। ਦੂਸਰਾ ਅਰਥ ਦਾ ਮੈਂ ਪਿਆਸੇ ਨੂੰ ਤੇਰਾ ਦਰਸ਼ਨ ਹੋਵੇ ਮੈਨੂੰ ਦਰਸ਼ਨਾਂ ਦੀ ਪਿਆਸ ਲੱਗੀ ਹੈ ਨਾ ਤੂੰ ਇਹ ਕਿਰਪਾ ਕਰ ਮੇਰੇ ਤੇ ਦਰਸ਼ਨ ਹੋਏ ਤੇਰਾ ਦਰਸ਼ਨ ਹੋ ਜਾਵੇ ਤਾਂ ਕਿ ਮਨੁੱਖਾ ਸਰੀਰ ਸਫਲਾ ਹੋਵੇ।
ਰੱਬ ਤੁਧਨ ਦੂਜਾ ਕੋਨੇ
ਇਹ ਮੇਰੇ ਵਾਹਿਗੁਰੂ ਪਰਮੇਸ਼ਰ ਮਾਲਕ ਜੀ ਹੋ ਇਹ ਤੋਂ ਬਿਨਾਂ ਦੂਸਰਾ ਕੋਈ ਨੀ ਸਹਾਇਤਾ ਕਰਨ ਵਾਲਾ।
ਨਾਨਕ ਕੀ ਅਰਦਾਸ
ਅਰਜਮਾ ਦਾਸ ਤੋਂ ਦਾਸ ਦੀ ਅਰਜ ਬੇਨਤੀ ਤੋਂ ਅਰਦਾਸ ਬਣਿਆ ਅਰਜਮਾ ਦਾਸ ਦਾਸ ਦੀ ਅਰਜ ਮੇਰੀ ਇਹ ਅਰਦਾਸ ਹੈ ਜਗਿਆਸੂ ਮੁਖ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪ੍ਰਮਾਣ ਕਰਦੇ ਹਨ ਕਿ ਹੇ ਜਗਿਆਸੂ ਕਿਉਂ ਬੇਨਤੀ ਕਰ ਪੰਦਾ ਤੋਂ ਸ਼ੁਰੂ ਹੋ ਕੇ ਸੁਹੰਦਾ ਤੱਕ ਦੀ ਵਿਚਾਰ ਕਿ ਜਿਹੜਾ ਪਰਮੇਸ਼ਵਰ ਵਾਹਿਗੁਰੂ ਦਾ ਚਿੰਤਨ ਕਰਦਾ ਉਹਨੂੰ ਮਨੁੱਖਾ ਸਰੀਰ ਰੂਪੀ ਹਰ ਦਾ ਮਹੀਨਾ ਤੇ ਉਹਦਾ ਪ੍ਰਤੱਖ ਹਾਰ ਦਾ ਮਹੀਨਾ ਵੀ ਸੁਹੰਦਾ ਸੋਹਣੀ ਹੋ ਜਾਂਦਾ ਹੈ।
ਜਿਸ ਮਨ ਹਰ ਚਰਨ ਨਿਵਾਸ,
ਜਿਨ੍ਹਾਂ ਦੇ ਮਨ ਵਿਚ ਹਰੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਨਿਵਾਸ ਹੈ, ਪਰਮਾਤਮਾ ਨਿਰਾਕਾਰ ਹੈ, ਫਿਰ ਉਹਦੇ ਚਰਨ ਕੈਸੇ ਹੋਏ ਜੀ? ਕਿਉਂਕਿ ਪਰਮਾਤਮਾ ਦੇ ਹੱਡ ਚੌਂਕਾਂ ਨੂੰ ਮਾਸ ਇਸ ਤਰ੍ਹਾਂ ਦੇ ਤਾਂ ਚਰਨ ਹੋ ਨਹੀਂ ਸਕਦੇ। ਚੱਕਰ ਕਿਹੇ ਨਾ ਹਰ ਵਰਨ ਜਾ ਤਿਰ ਪਤ ਨਹਿਣ ਜਿਹੇ ਰੂਪ ਰੰਗ ਵਾਲੇ, ਇੱਕ ਭੇਦ ਰੂਪ ਕਹਿ ਨਾ ਸਕਦੇ, ਹੈ ਹੀ ਐਸਾ ਸਰੂਪ ਰੂਪ ਨਾ ਦੇਖਣਾ ਰੰਗ ਕੁਛ ਤ੍ਰਿਗੁਣ ਤੇ ਪ੍ਰਭ। ਫਿਰ ਉਹਦੇ ਚਰਨ ਕੈਸੇ? ਜਾਪ ਸਾਹਿਬ ਦੇ ਅੰਦਰ ਐਡਾ ਬ੍ਰਹਮ ਗਿਆਨ ਰੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਅਗਰ ਇਹਦੇ ਸਾਰੇ ਪਦ ਖੋਲ ਦਿੱਤੇ ਜਾਣ, ਇਹਦੇ ਸਾਰੇ ਅਰਥ ਕਿਤੇ ਧਿਆਨ ਦੇ ਨਾਲ ਕੀਤੇ ਜਾਣ, ਬਹੁਤ ਵੱਡਾ ਲਾਭ ਹੈ ਜਾਪ ਸਾਹਿਬ। ਮਹਾਰਾਜ ਕਹਿੰਦੇ ਚਿੱਤ ਚਰਨ ਨਾਮ, ਨਿਰਾਕਾਰ ਦੇ ਚਰਨ ਕੀ ਨੂੰ, ਉਹਦਾ ਨਾਮ ਹੀ ਉਹਦੇ ਚਰਨ ਹਨ। ਚਿੱਤ ਚਰਨ ਨਾਮ ਕਿਹਾ ਨਾ, ਗੁਰੂ ਕੀ ਮੂਰਤ ਮੰਨਣਾ ਧਿਆਨ, ਫਿਰ ਨਿਰਣਾ ਕਰ ਤਾਂ ਗੁਰਮੂਰਤ ਗੁਰ ਸ਼ਬਦ ਹੈ। ਇਸ ਕਰਕੇ ਨਾਮ, ਕਿਉਂਕਿ ਜਿਹੜੇ ਚਰਨ ਸਾਡੇ ਸਰੀਰ ਦਾ ਅਧਿਸ਼ਠਾਨ, ਸਰੀਰ ਦਾ ਆਸਰਾ, ਸਰੀਰ ਖੜਾ ਹੈ, ਪੈਰਾਂ ਦੇ ਆਸਰੇ ਖੜਾ, ਨਹੀਂ ਸਰੀਰ ਖੜਾ ਨਹੀਂ ਹੋ ਸਕਦਾ। ਤੇ ਇਸੇ ਤਰ੍ਹਾਂ ਜੇ ਸੰਸਾਰ ਖੜਾ ਹੈ ਤਾਂ ਨਾਮ ਦੇ ਆਸਰੇ ਖੜਾ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਇਹ ਖੰਡ ਬ੍ਰਹਮੰਡ ਨਾਮ ਦੇ ਆਸਰੇ, ਇਸ ਕਰਕੇ ਤਾਂ ਪਰਮਾਤਮਾ ਦੇ ਚਰਨ ਤੇ ਹੈ ਨਾਮ। ਇਹ ਵਾਹਿਗੁਰੂ ਕਿਰਪਾ ਕਰ ਤੇ ਆਪ ਜੀ ਇਹ ਬਖਸ਼ਿਸ਼ ਕਰੋ, ਆਸਾਰ ਸੁਣਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ, ਤੁਹਾਡੇ ਚਰਨ ਇਹੀ ਨਾਮ ਰੂਪ ਚਰਨ ਮੇਰੇ ਹਿਰਦੇ ਚ ਨਿਵਾਸ ਕਰ ਜਾਣ, ਮੇਰੇ ਹਿਰਦੇ ਦੇ ਜੋ ਕਾਮ ਕਰੋ ਲੋਭ ਹੰਕਾਰ ਦਾ ਜਿਹੜਾ ਨਿਵਾਸ ਹੈ ਨਾ, ਇਹ ਦੂਰ ਹੋ ਜਾਏ ਤੇ ਨਾਮ ਦਾ ਨਿਵਾਸ ਹੋ ਜਾਏ। ਇਹ ਅੱਜ ਦੀ ਕਥਾ ਦੀ ਵਿਚਾਰ ਸੀ, ਸਤਿ ਸ੍ਰੀ ਅਕਾਲ। ਨੇਤੀ ਸਮਾਪਤੀ ਹੈ, ਕਿਉਂਕਿ ਮਹੀਨੇ ਦੀ ਕਥਾ ਹੋਈ ਹੈ, ਇਸ ਲਈ ਸਮਾਪਤੀ ਦਾ ਮੰਗਲ, ਇਹਦੇ ਨਾਲ ਹੀ ਸਤਿ ਸ੍ਰੀ ਸਮਾਪਤੀ ਹੋਏਗੀ। ਫਿਰ ਗ੍ਰੰਥੀ ਸਿੰਘ ਸਾਹਿਬਾਨ ਦੇ ਭਾਈ ਸਾਹਿਬ ਜੀ ਆਪ ਜੀ ਨੂੰ ਅਗਲਾ ਪ੍ਰੋਗਰਾਮ ਵੀ ਦੱਸਣਗੇ, ਆਨੰਦ ਸਾਹਿਬ ਦਾ ਪਾਠ ਕਰ ਕਿਸੇ ਤੋਂ ਪੁੱਛਦੇ।
ਪ੍ਰਭੂ ਦੇਰ ਦੂਜਾ ਕੋਈ ਨਾਨਕ ਕੀ ਅਰਦਾਸ, ਆਸਾੜ ਸੁਣਦਾ ਕਿਸ ਲਗੈ ਜਿਸ ਮਨ ਹਰ ਚਰਨ ਨਿਵਾਸ। ਸਮਰੱਥ ਅਗਮ